ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਭਾਈ ਦੁਆਰਕਾ ਦਾਸ ਜੀ, ਜੋ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਪੱਲੇ ਸਾਹਿਬਜ਼ਾਦੇ ਨੇ, ਗੁਰੂ ਘਰ ਦੇ ਮਹਾਨ ਪ੍ਰਚਾਰਕ ਸਿੱਖ ਛੇਵੇਂ ਪਾਤਸ਼ਾਹ ਜੀ ਪਾਸੋਂ ਜਿਨ੍ਹਾਂ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਭਾਈ ਸਾਹਿਬ ਭਾਈ ਗੜੀਆ ਜੀ ਮਾਤਾ ਨਾਨਕੀ ਜੀ ਦੇ ਸੱਦੇ ਤੇ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚੇ ਨੇ। ਮਾਤਾ ਜੀ ਦੇ ਦਰਸ਼ਨ ਕੀਤੇ, ਉੱਥੋਂ ਦਾ ਮਾਹੌਲ ਤੱਕਿਆ ਵੇਖਿਆ, 22 ਮੰਜੀਆਂ ਲੱਗੀਆਂ ਹੋਈਆਂ, ਨੌਵੇਂ ਪਾਤਸ਼ਾਹ ਨੂੰ ਨਮਸਕਾਰ ਕੀਤੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੱਗੇ ਨਾਰੀਅਲ ਭੇਟ ਕੀਤਾ, ਕੁੰਕਮ ਆਦਿਕ ਦਾ ਚੰਦਨ ਦਾ ਤਿਲਕ ਮਹਾਰਾਜ ਜੀ ਦੇ ਮਸਤਕ ਤੇ ਲਗਾਇਆ, ਸਤਿਗੁਰੂ ਜੀ ਨੂੰ ਪ੍ਰਗਟ ਕਰਕੇ ਬਿਠਾਇਆ, ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਪੁੱਜੀਆਂ ਨੇ, ਪਰ ਫਿਰ ਵੀ ਹਾਲੇ ਸੰਗਤ ਵਿੱਚ ਕੁਝ ਇਸ ਤਰ੍ਹਾਂ ਦਾ ਭਰਮ ਤੇ ਸੰਦੇਹ ਹੈ, ਕਿਉਂਕਿ ਜਿਹੜੇ ਮਸੰਦ ਨੇ ਉਹ ਸੰਗਤ ਨੂੰ ਦੂਜੇ ਪਾਸੇ ਵੀ ਪ੍ਰੇਰ ਕੇ ਲਿਜਾ ਰਹੇ ਨੇ, ਜਿਹੜੇ 22 ਮੰਜੀਆਂ ਵਾਲੇ ਨੇ। ਇਸ ਕਰਕੇ ਬਹੁਤਿਆਂ ਦੇ ਮਨਾਂ ਵਿੱਚ ਨਿਰਣਾ ਨਹੀਂ ਹੋ ਪਾ ਰਿਹਾ ਕਿ ਇਹੀ ਪੂਰਨ ਗੁਰੂ ਨੇ। ਏਦਾਂ ਦੀ ਦੁਚਿਤੀ ਬਣੀ ਹੋਈ। ਭਾਈ ਦੁਆਰਕਾ ਦਾਸ ਜੀ ਕੁਝ ਦਿਨ ਮਹਾਰਾਜ ਜੀ ਕੋਲ ਰਹੇ, ਸਤਿਗੁਰਾਂ ਕੋਲੋਂ ਆਗਿਆ ਲੈ ਕੇ ਤੇ ਵਿਦਾ ਹੋ ਗਏ, ਪਰ ਭਾਈ ਗੜੀਆ ਜੀ ਮਹਾਰਾਜ ਜੀ ਦੇ ਚਰਨਾਂ 'ਚ ਹੀ ਰਹੇ ਨੌਵੇਂ ਪਾਤਸ਼ਾਹ ਕੋਲ। ਸਾਹਿਬ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜਿਵੇਂ ਪ੍ਰਗਟ ਹੋਏ ਨੇ, ਬੇਅੰਤ ਸੰਗਤਾਂ ਨੂੰ ਆਪਣੇ ਦਰਸ਼ਨ ਦਿਦਾਰੇ ਦਿੱਤੇ ਨੇ, ਉਹ ਪ੍ਰਸੰਗ ਦੀ ਭੂਮਿਕਾ ਵੱਜ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ ਸਰਵਣ ਕਰੀਏ। ਭਾਵੇਂ ਕਿ ਗੁਰਸਿੱਖਾਂ ਨੇ ਇਤਿਹਾਸ ਪਹਿਲਾਂ ਕਈ ਵਾਰ ਸਰਵਣ ਕੀਤਾ ਵੀ ਹੋਣਾ, ਪਰ ਫਿਰ ਵੀ ਬਾਰੰਬਾਰ ਗੁਰੂ ਸਾਹਿਬ ਜੀ ਦਾ ਜਸ ਸੁਣ ਕੇ ਇਹੀ ਪ੍ਰਤੀਤ ਹੁੰਦਾ ਕਿ ਮੇਰੇ ਸਾਹਿਬ ਦੀ ਕਥਾ ਨੇਤੀ ਨਵੀਂ ਹੈ। ਕਦੇ ਨਹੀਂ ਪ੍ਰਤੀਤ ਹੁੰਦਾ ਕਿ ਜੀਰਣ ਹੈ ਪੁਰਾਣੀ ਹੈ। ਆਪਣੇ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਕਰਨੀਆਂ ਇਹ ਸਪੁੱਤਰਾਂ ਦਾ ਧਰਮ ਵੀ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਆਪਣੇ ਬਾਬਾਣੀਆਂ ਬਜ਼ੁਰਗਾਂ ਦੀਆਂ ਕਹਾਣੀਆਂ ਨੂੰ ਜਿਹੜੇ ਪੁੱਤਰ ਕਰਦੇ ਆ ਉਹ ਸਪੁੱਤਰ ਹੋ ਜਾਂਦੇ, ਉਹ ਸ੍ਰੇਸ਼ਟ ਪੁੱਤਰ ਹੋ ਜਾਂਦੇ, ਜਾਂ ਇਸ ਤਰ੍ਹਾਂ ਕਹਿ ਲਈਏ ਪੁੱਤਰਾਂ ਚੋਂ ਸ੍ਰੇਸ਼ਟ ਪੁੱਤਰ ਕਰਿਆ ਕਰਦੇ ਆਪਣੇ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ। ਤਾਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰਤਾ ਮੈਂ ਰੋਰਾ ਪਰਿਓ, ਠੀਕ ਨਹੀਂ ਠਹਿਰਾਏ।
ਇੱਦਾਂ ਗੁਰਤਾ ਗੱਦੀ ਨੂੰ ਪ੍ਰਾਪਤ ਕਰਨ ਦੀ ਹੋੜ ਲੱਗੀ ਹੋਈ ਇਹਨਾਂ 22 ਸੋਢੀਆਂ ਚ, ਮਸੰਦ ਉਹਨਾਂ ਦੇ ਸਹਿਯੋਗੀ ਨੇ ਔਰ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ, ਸੰਗਤ ਵਾਸਤੇ ਪਛਾਣਨਾ ਔਖਾ ਹੋ ਰਿਹਾ ਕਿ ਪੂਰਨ ਗੁਰੂ ਕੌਣ ਹਨ। ਏਦਾਂ ਦਾ ਕਹਿੰਦੇ ਉਸ ਵਕਤ ਮਾਹੌਲ ਬਣਿਆ ਹੋਇਆ ਕਿ ਨਿਰਣਾ ਨਹੀਂ ਹੋ ਪਾ ਰਿਹਾ।
ਸਕਲ ਸਿੱਖ ਸੰਗਤ ਹਿਰਦੈ ਚੈਤ ਗੁਰੂ ਵਿਦਤਾਏ।
ਸਿੱਖ ਸੰਗਤ ਸਾਰੀ ਚਾਹੁੰਦੀ ਹੈ ਕਿ ਸਤਿਗੁਰੂ ਜੀ ਪ੍ਰਗਟ ਹੋ ਜਾਣ, ਗੁਰਦੇਵ ਪ੍ਰਗਟ ਹੋ ਜਾਣ, ਕਿਉਂਕਿ ਹੁਣ ਬਹੁਤ ਜ਼ਿਆਦਾ ਸੰਗਤ ਦੇ ਵਿੱਚ ਇੱਦਾਂ ਦਾ ਪ੍ਰਚਾਰ ਹੋ ਰਿਹਾ, ਨਿਰਣਾ ਨਹੀਂ ਹੋ ਪਾ ਰਿਹਾ, ਭਟਕਣ ਬਣੀ ਹੋਈ ਹੈ। ਹੁਣ ਸਾਰੀ ਸਿੱਖ ਸੰਗਤ ਇਹੀ ਚਾਹੁੰਦੀ ਹੈ, ਨਾਲੇ ਮਨ ਹੀ ਮਨ ਸੰਗਤ ਅਰਦਾਸਾਂ ਕਰਦੀ ਹੈ, ਰਜੋਈਆਂ ਕਰਦੀ ਹੈ, ਨੌਵੇਂ ਪਾਤਸ਼ਾਹ ਕਿਰਪਾ ਕਰੋ ਸਾਹਿਬ ਜੀ ਪ੍ਰਗਟ ਹੋਵੋ, ਕਿਉਂਕਿ ਸਾਡੇ ਕੋਲ ਬੁੱਧੀ ਨਹੀਂ ਅਸੀਂ ਤੁਹਾਨੂੰ ਪ੍ਰਗਟ ਕਰ ਸਕੀਏ, ਤੁਸੀਂ ਆਪ ਖੁਦ ਕਿਰਪਾ ਕਰਕੇ ਪ੍ਰਗਟ ਹੋਵੋ, ਸਾਡੀ ਬਾਂਹ ਫੜੋ ਮਹਾਰਾਜ ਸੱਚੇ ਪਾਤਸ਼ਾਹ ਭਟਕਦਿਆਂ ਭਰਮਦਿਆਂ ਦੀ। ਏਦਾਂ ਅਰਦਾਸਾਂ ਕਰਦੇ, ਨਾਂ ਤਾਂ ਨਹੀਂ ਪਤਾ ਨੌਵੇਂ ਪਾਤਸ਼ਾਹ ਦਾ, ਪਰ ਨੌਵੇਂ ਪਾਤਸ਼ਾਹ ਕਹਿ ਕੇ ਅਰਜੋਈਆਂ ਸੰਗਤ ਕਰਦੀ ਹੈ।
ਜੋ ਪਈ ਮੱਖਣ ਸ਼ਾਹ ਏਕ ਸਿੱਖ ਪਾਰਾ।
ਖਾਲਸਾ ਜੀ, ਜ਼ਿਲ੍ਹਾ ਜੇਹਲਮ ਦੇ ਵਿੱਚ ਇੱਕ ਨਗਰ ਹੈ ਟਾਂਡਾ। ਜੇਹਲਮ ਜ਼ਿਲ੍ਹੇ ਦੇ ਵਿੱਚ ਟਾਂਡੇ ਨਗਰ ਦਾ ਰਹਿਣ ਵਾਲਾ ਇੱਕ ਗੁਰੂ ਘਰ ਦਾ ਮੁਰੀਦ, ਗੁਰੂ ਘਰ ਦਾ ਸੇਵਕ ਸਿੱਖ ਹੋਇਆ, ਨੌਵੇਂ ਪਾਤਸ਼ਾਹ ਦਾ ਅਨਿੰਨ ਸਿੱਖ ਹੈ, ਇਹਦਾ ਨਾਮ ਹੈ ਭਾਈ ਮੱਖਣ ਸ਼ਾਹ ਲੁਬਾਣਾ। ਲੁਬਾਣੇ ਭਾਈਚਾਰੇ ਦੇ ਵਿੱਚੋਂ ਭਾਈ ਮੱਖਣ ਸ਼ਾਹ ਜੀ ਸਨ। ਭਾਈ ਮੱਖਣ ਸ਼ਾਹ ਜੀ ਜੋ ਗੁਰੂ ਘਰ ਦੇ ਸਿੱਖ ਹਨ।
ਗੁਰਸਿੱਖੀ ਕੋ ਮੈਂ ਦੇ ਆਧਾਰ,
ਸਿੱਖੀ ਦਾ ਭਾਰੀ ਆਧਾਰ ਭਾਈ ਮੱਖਣ ਸ਼ਾਹ ਦੇ ਮਨ ਵਿੱਚ ਹਿਰਦੇ ਵਿੱਚ ਹੈ।
ਕਰ ਸੋ ਦਾ ਬੋ ਚੜੋ ਜਹਾਜ,
ਇਹ ਵਪਾਰੀ ਸੀ, ਇੱਕ ਹਜ਼ਾਰ ਇਹਨਾਂ ਗੱਡਾ ਵੀ ਚੱਲਦਾ ਸੀ ਤੇ ਜਿਹੜੇ ਸਮੁੰਦਰੀ ਜਹਾਜ਼ ਉਹ ਵੀ ਚੱਲਦੇ ਸੀ ਮੱਖਣ ਸ਼ਾਹ ਦੇ। ਸਮੁੰਦਰ ਰਾਹੀਂ ਜਿਹੜਾ ਸਮਾਨ ਜ਼ਮੀਨ ਤੇ ਆਉਂਦਾ ਫਿਰ ਉਹਨਾਂ ਨੂੰ ਢੋਣ ਵਾਸਤੇ ਇਹਦਾ ਇੱਕ ਹਜ਼ਾਰ ਗੱਡਾ ਹੀ ਚੱਲਦਾ ਸੀ ਉਹਨਾਂ ਸਮੇਂ। ਕਹਿ ਸਕਦੇ ਹਾਂ ਜਿਵੇਂ ਅੱਜ ਕੱਲ੍ਹ ਵੱਡੇ ਵੱਡੇ ਟਰਾਂਸਪੋਰਟਰ ਹੁੰਦੇ ਹੈ, ਉਦਾਂ ਦਾ ਕੰਮ ਸੀ ਇਹਨਾਂ ਦਾ। ਪਹਿਲਾਂ ਦੂਜੇ ਦੇਸ਼ਾਂ 'ਚੋਂ ਸਮਾਨ ਵੇਚਣਾ, ਉੱਥੋਂ ਲਿਆ ਕੇ ਆਉਣਾ, ਫਿਰ ਗੱਡਿਆਂ 'ਤੇ ਲੱਦ ਕੇ ਦੇਸ਼ ਦੇ ਵਿੱਚ ਵੇਚਣਾ, ਇਹ ਕੰਮ ਸੀ ਭਾਈ ਮੱਖਣ ਸ਼ਾਹ ਜੀ ਦਾ। ਔਰ ਗੁਰੂ ਕੀ ਸਿੱਖੀ ਦਾ ਭਾਵ ਇਹਦੇ ਹਿਰਦੇ ਵਿੱਚ ਹੈ। ਇਹ ਕਿਤੇ ਦੂਸਰੇ ਦੇਸ਼ ਵਿੱਚ ਵਪਾਰ ਕਰਨ ਵਾਸਤੇ ਸੌਦਾ ਕਰਨ ਲਈ ਗਿਆ ਹੋਇਆ, ਉੱਥੋਂ ਸੌਦਾ ਵੇਚ ਕੇ ਸੌਦਾ ਖਰੀਦਿਆ ਉਸ ਦੇਸ਼ 'ਚੋਂ ਤੇ ਵਾਪਸ ਹਿੰਦੁਸਤਾਨ ਨੂੰ ਆ ਰਿਹਾ ਸੀ।
ਅਨਕ ਵਸਤਲੇ ਬਣ ਜਨ ਕਾਜ,
ਆਪਣੇ ਉਸ ਜਹਾਜ਼ ਦੇ ਉੱਤੇ ਵਪਾਰ ਕਰਨ ਵਾਸਤੇ ਬਹੁਤ ਸਾਰਾ ਸੌਦਾ ਇਕੱਠਾ ਕਰਕੇ ਰੱਖ ਲਿਆ ਜਿਹੜਾ ਉਸ ਦੇਸ਼ 'ਚ ਮਿਲਦਾ ਸੀ। ਹਿੰਦੁਸਤਾਨ 'ਚ ਨਹੀਂ ਸੀ ਮਿਲਦਾ ਪਰ ਉੱਥੇ ਮਿਲਦਾ ਸੀ ਔਰ ਸਸਤੇ ਭਾਅ ਮਿਲਦਾ ਸੀ। ਉਹ ਸੌਦਾ ਖਰੀਦ ਕੇ ਇਹਨੇ ਆਪਣੇ ਜਹਾਜ਼ 'ਤੇ ਰੱਖ ਲਿਆ।
ਦੇਸ਼ਾਂਤਰ ਮੈਂ ਵੇਚੇ ਜਾਏ,
ਪਹਿਲਾਂ ਇੱਥੋਂ ਜਦੋਂ ਗਿਆ ਬਹੁਤ ਸਾਰਾ ਸੌਦਾ ਲੈ ਕੇ ਗਿਆ ਸੀ ਬਹੁਤ ਸਾਰਿਆਂ ਦੇਸ਼ਾਂ ਵਿੱਚ, ਬਹੁਤ ਸਾਰੇ ਸਮੁੰਦਰੀ ਰਸਤੇ ਰਾਹੀਂ ਜਿਹੜੇ ਦੂਜੇ ਦੇਸ਼ਾਂ ਤੱਕ ਜਾਣ ਦਾ ਰਸਤਾ ਸੀ ਉਹਨਾਂ ਟਾਪੂਆਂ ਤੇ ਜਾ ਕੇ ਇਹਨੇ ਸੌਦਾ ਵੇਚਿਆ।
ਤੈਂ ਕੀ ਵਸਤ ਖਰੀਦ ਕਰਾਏ,
ਜਿਹੜਾ ਆਪਣੇ ਕੋਲ ਸੌਦਾ ਸੀ ਉੱਥੇ ਵੇਚ ਕੇ ਉੱਥੋਂ ਜਿਹੜਾ ਸੌਦਾ ਮਿਲਦਾ ਸੀ ਉਹ ਖਰੀਦਿਆ, ਔਰ ਉੱਥੋਂ ਸੌਦਾ ਖਰੀਦ ਕਰਕੇ
ਧਰ ਜਹਾਜ਼ ਪਰ ਹਟੋ ਬਹੋਰ,
ਜਹਾਜ਼ ਤੇ ਧਰ ਕੇ ਉਹ ਸਾਰਾ ਸੌਦਾ ਵਣਜ ਦਾ ਵਪਾਰ ਦਾ ਇਹ ਉੱਥੋਂ ਵਾਪਸ ਪਰਤਿਆ ਹੈ।
ਵਿੱਚ ਸਮੁੰਦਰ ਜਾਂ ਜਲ ਘੋਰ,
ਸਮੁੰਦਰ ਦਾ ਥਾਂ ਪਾਣੀ ਜਿੱਥੇ ਬੜਾ ਘੋਰ ਜਲ ਦੂਰ ਦੂਰ ਤੱਕ ਹੈ, ਉਸ ਪਾਣੀ ਦੇ ਵਿੱਚ ਜਹਾਜ਼ ਠਿੱਲਿਆ ਹੋਇਆ ਤੇ ਤੁਰੇ ਆ ਰਹੇ ਨੇ।
ਤੁੰਗ ਤਰੰਗ ਬਿਲੰਦ ਉਛਾਲੇ,
ਸਮੁੰਦਰ ਵਿੱਚ ਉੱਚੀਆਂ ਉੱਚੀਆਂ ਛਾਲਾਂ ਉੱਠਦੀਆਂ ਨੇ, ਪਾਣੀ ਦੀਆਂ ਉੱਚੀਆਂ ਉੱਚੀਆਂ ਤਰੰਗਾਂ ਉੱਠਦੀਆਂ ਨੇ ਸਮੁੰਦਰ ਦੇ ਅੰਦਰ।
ਜੀਵ ਕਰੋੜਨ ਜੁੱਤ ਬਰਨਾਲੇ,
ਸਮੁੰਦਰ ਦੇ ਪਾਣੀ ਵਿੱਚ ਸਮੁੰਦਰ ਦੇ ਪੇਟ ਵਿੱਚ ਕਿੰਨੇ ਜੀਵ ਜੰਤੂ ਨੇ ਉਹਨਾਂ ਦੀ ਗਿਣਤੀ ਨਹੀਂ ਹੈ। ਸਮੁੰਦਰ ਦਾ ਆਕਾਰ ਇੰਨਾ ਵੱਡਾ ਹੈ ਔਰ ਸਮੁੰਦਰ ਦੇ ਪੇਟ ਵਿੱਚ ਕਿਤਨਾ ਕੁਝ ਹੈ ਹਾਲੇ ਤੱਕ ਸਾਇੰਸ ਵੀ ਪੂਰਨ ਤੌਰ ਤੇ ਨਹੀਂ ਜਾਣ ਸਕੀ। ਕਿੰਨੇ ਜੀਵ ਜੰਤੂ ਹਨ ਉਸੇ ਸਮੁੰਦਰ ਦੇ ਪਾਣੀ ਵਿੱਚ ਕਰੋੜਾਂ ਦੀ ਗਿਣਤੀ ਵਿੱਚ।
ਵੇਗ ਪ੍ਰਭੰਜਨ ਕੋ ਬਹੁ ਪਾਏ,
ਔਰ ਬੜੇ ਵੇਗ ਨੂੰ ਪ੍ਰਾਪਤ ਕਰਕੇ ਜਹਾਜ਼ ਸਮੁੰਦਰ ਦੇ ਵਿੱਚ ਉਹਨਾਂ ਪਾਣੀ ਦੀਆਂ ਤਰੰਗਾਂ ਦੇ ਮੁਤਾਬਕ ਬੜੀ ਤੇਜ਼ੀ ਦੇ ਨਾਲ ਉਹ ਜਹਾਜ਼ ਜਿਹੜਾ ਸਮੁੰਦਰ ਵਿੱਚ ਚੱਲ ਰਿਹਾ ਹੈ।
ਚੱਲਿਓ ਜਹਾਜ਼ ਉੱਡਿਓ ਜਨ ਜਾਏ,
ਜਹਾਜ਼ ਪਾਣੀ ਵਿੱਚ ਉੱਡਿਆ ਹੀ ਜਾ ਰਿਹਾ, ਏਦਾਂ ਪ੍ਰਤੀਤ ਹੁੰਦਾ, ਇੰਨੀ ਤੇਜ਼ ਜਾ ਰਿਹਾ ਹੈ ਕਿ ਮਾਨੋ ਜਿਵੇਂ ਉੱਡਦਾ ਹੀ ਜਾਂਦਾ ਹੋਵੇ।
ਗਮਨਿਓ ਮਾਰਗ ਕੇਤਕ ਸੋਏ,
ਜਦੋਂ ਕਾਫੀ ਪੈਂਡਾ ਤਹਿ ਕਰਕੇ ਉਹ ਜਹਾਜ਼ ਆ ਗਿਆ।
ਪ੍ਰੇਰਕ ਪੋਤ ਪ੍ਰੇਰਤ
ਜੋਏ, ਮਲਾਹ ਨੇ ਉਹ ਜਹਾਜ਼ ਨੂੰ ਪ੍ਰੇਰਦੇ ਨੇ, ਆਪਣੇ ਹਿਸਾਬ ਨਾਲ ਜਹਾਜ਼ ਨੂੰ ਚਲਾਉਂਦੇ ਨੇ।
ਇਤਨੇ ਮੈਂ ਚੱਲ ਪੌਣ ਕੁਫੇਰੀ,
ਉਹਨਾਂ ਵੇਲਿਆਂ ਵਿੱਚ ਜਿਹੜੇ ਜਹਾਜ਼ ਸਨ ਉਹ ਤਕਰੀਬਨ ਬਹੁਤੇ ਪਾਣੀ ਦੇ ਨਾਲ ਹੀ ਹਵਾ ਦੇ ਨਾਲ ਹੀ ਚੱਲਦੇ ਸੀ ਤੇ ਜਵਾਰ ਭਾਟੇ ਆਉਣੇ ਉਹਦੇ ਮੁਤਾਬਕ ਜਹਾਜ਼ਾਂ ਨੂੰ ਪਾਣੀ 'ਚ ਠਿੱਲਣਾ ਤੇ ਜਿਹੜੇ ਹਵਾ ਦੇ ਮੁਤਾਬਕ ਉੱਤੇ ਸ਼ਮਿਆਨੇ ਬੰਦੇ ਹੋਣੇ ਉਹਦੇ ਮੁਤਾਬਕ ਜਹਾਜ਼ਾਂ ਨੇ ਚੱਲਣਾ। ਚੱਲਦਾ ਚੱਲਦਾ ਜਹਾਜ਼ ਇੱਕਦਮ ਕੁਫੇਰੀ ਹਵਾ ਜਿਹੜੀ ਹੈ ਉਲਟੀ ਹਵਾ ਜਿਹੜੀ ਆ ਉਹ ਸਮੁੰਦਰ ਵਿੱਚ ਚੱਲ ਪਈ।
ਵਿਪਰੈ ਦਤ ਜਹਾਜ਼ ਕੀ ਪ੍ਰੇਰੀ।
ਹੁਣ ਜਹਾਜ਼ ਜਿਹੜਾ ਸਿੱਧਾ ਜਾ ਰਿਹਾ ਸੀ ਉਹ ਉਲਟ ਦਿਸ਼ਾ ਨੂੰ ਦੂਜੇ ਪਾਸੇ ਨੂੰ ਚੱਲਣ ਲੱਗ ਪਿਆ ਹਵਾ ਨਾਲ।
ਟਾਪੂ ਨਿਕਟੋ ਤੋਂ ਵੱਡ ਬਾਰੂ।
ਜਿੱਧਰ ਨੂੰ ਜਾ ਰਿਹਾ ਜਹਾਜ਼ ਬਦੋ ਬਦੀ ਉਸ ਪਾਸੇ ਜਾਣਾ ਨਹੀਂ ਚਾਹੁੰਦੇ ਪਰ ਧੱਕਿਆ ਜਾ ਰਿਹਾ ਹਵਾ ਦੇ ਨਾਲ। ਜਿੱਧਰ ਜਾ ਰਿਹਾ ਉਧਰ ਇੱਕ ਟਾਪੂ ਹੈ ਸਮੁੰਦਰ ਦੇ ਵਿੱਚ। ਟਾਪੂ ਹੈ ਤੇ ਨੇੜੇ ਤੇੜੇ ਬਹੁਤ ਸਾਰੀ ਬਰੇਤੀ ਹੈ।
ਨੈ ਮਨੁੱਖ ਜੈ ਪਿੱਖਿਓ ਉਜਾਰੂ।
ਟਾਪੂ ਜਿਹੜਾ ਸੀ ਉਜਾੜ ਸੀ, ਉੱਥੇ ਕੋਈ ਬੰਦਾ ਨਹੀਂ ਸੀ, ਮਨੁੱਖ ਨਹੀਂ ਸੀ, ਓਦਾਂ ਹੀ ਟਾਪੂ ਬਣਿਆ ਹੋਇਆ ਸਮੁੰਦਰ ਵਿੱਚ, ਪਰ ਕੋਈ ਉੱਥੇ ਬੰਦਾ ਜਾਂ ਬੰਦੇ ਦੀ ਜਾਤ ਨਹੀਂ।
ਬਿਬਸ ਜਹਾਜ਼ ਪ੍ਰਕੇਰਨ ਭਯੋ।
ਕਹਿੰਦੇ ਜਹਾਜ਼ ਬੇਬਸ ਹੋ ਗਿਆ। ਜਿਹੜੇ ਉਹ ਪ੍ਰੇਰਨ ਵਾਲੇ ਮਲਾਹ ਸਨ ਉਹਨਾਂ ਦੇ ਹੱਥੋਂ ਵੀ ਜਹਾਜ਼ ਕੰਟਰੋਲ ਜਿਹੜਾ ਉਹਨਾਂ ਦੇ ਹੱਥੋਂ ਵਿਗੜ ਗਿਆ। ਉਹ ਜਹਾਜ਼ ਬਦੋ ਬਦੀ ਉਸ ਟਾਪੂ ਵਾਲੇ ਪਾਸੇ ਨੂੰ ਖਿੱਚਿਆ ਜਾਂਦਾ ਹਵਾ ਨਾਲ।
ਬਲ ਕਰ ਰਹੇ ਸਥੰਭ ਨ ਗਈਓ।
ਤੇਰਾ ਇਹਨਾਂ ਨੇ ਆਪਣਾ ਬਲ ਲਾਇਆ ਉਹਨੂੰ ਕਾਬੂ ਕਰਨ ਵਾਸਤੇ, ਪਰ ਜਦੋਂ ਕੋਈ ਹੋਣੀ ਵਰਤਣੀ ਹੁੰਦੀ ਹੈ ਉਹ ਵਰਤ ਕੇ ਹੀ ਰਹਿੰਦੀ ਹੈ। ਆਪਣਾ ਬਲ ਇਹਨਾਂ ਬਥੇਰਾ ਲਾਇਆ ਪਰ ਉਹ ਜਹਾਜ਼ ਨੂੰ ਥੰਭ ਨਹੀਂ ਸਕੇ, ਰੋਕ ਨਹੀਂ ਸਕੇ।
ਅਦਕ ਬੇਗ ਬਾਯੂ ਕੋ ਪਾਏ।
ਸਮੁੰਦਰ ਵਿੱਚ ਜਿਹੜੀ ਹਵਾ ਚੱਲਦੀ ਹੈ ਉਹ ਬੜੀ ਤੇਜ਼ ਹੁੰਦੀ ਹੈ, ਬਹੁਤ ਤੇਜ਼ੀ ਨਾਲ ਰਫਤਾਰ ਨਾਲ ਚੱਲਦੀ ਹੈ। ਪਰ ਉਹ ਹਵਾ ਇੰਨੀ ਤੇਜ਼ੀ ਨਾਲ ਚੱਲ ਰਹੀ ਸੀ ਕਿ ਇਹਨਾਂ ਕੋਲੋਂ ਜਹਾਜ਼ ਕਾਬੂ ਨਹੀਂ ਹੋ ਸਕਿਆ।
ਸਿਕਤਾ ਥਲ ਪਰ ਗਾ ਅਟਕਾਏ।
ਹੁਣ ਟਾਪੂ ਦੇ ਨੇੜੇ ਨੇੜੇ ਜਿਵੇਂ ਜਿਵੇਂ ਜਹਾਜ਼ ਨੇ ਜਾਣਾ ਸੀ, ਸੁਭਾਵਕ ਸੀ ਉੱਥੇ ਮੈਦਾਨੀ ਇਲਾਕਾ ਆਉਣਾ ਸੀ, ਰੇਤ ਦੇ ਜਿਹੜੇ ਟਿੱਬੇ ਸਨ ਉਹ ਆਉਣ ਲੱਗ ਪਏ, ਉਹਨਾਂ ਟਿੱਬਿਆਂ ਵਾਲੇ ਪਾਸੇ ਨੂੰ ਜਹਾਜ਼ ਜਾਣ ਲੱਗ ਪਿਆ।
ਪੁਨ ਸਾਗਰ ਕੀ ਲਗੇ ਤਰੰਗੇ।
ਰੇਤ ਦੇ ਨਾਲ ਜਾ ਲੱਗਾ ਤੇ ਪਿੱਛੋਂ ਪਾਣੀ ਜਿਹੜਾ ਉਹ ਛੱਲ ਮਾਰਦਾ ਤੇਜ਼ੀ ਦੇ ਨਾਲ। ਹੁਣ ਪਾਣੀ ਦੀ ਛੱਲ ਦੇ ਨਾਲ ਨਾਲ ਉਹ ਜਹਾਜ਼ ਹੋਰ ਅੱਗੇ ਬਰੇਤੀ ਦੇ ਵਿੱਚ ਧੱਕਿਆ ਜਾ ਰਿਹਾ।
ਉਚਕ ਗਏ ਚੜ ਜੈ ਥਲ ਤੁੰਗੇ।
ਉੱਚਾ ਥਾਂ ਸੀ ਨਾ ਸਮੁੰਦਰ ਦਾ ਬਰੇਤੀ ਦਾ, ਉਹਦੇ ਵਿੱਚ ਉਹ ਜਹਾਜ਼ ਥੋੜਾ ਜਿਹਾ ਉੱਤੇ ਬਰੇਤੀ ਤੇ ਚੜ ਗਿਆ। ਪਿੱਛੋਂ ਹਵਾ ਦਾ ਜ਼ੋਰ ਸੀ, ਪਾਣੀ ਦੀ ਛੱਲ ਜਿਵੇਂ ਜਿਵੇਂ ਆਉਂਦੀ ਹੈ ਉਹ ਜਹਾਜ਼ ਜਿਹੜਾ ਸੀ ਉਹ ਅੱਗੇ ਬਰੇਤੀ ਦੇ ਉੱਤੇ ਚੜ ਗਿਆ ਤੁੰਗ ਉੱਚੇ ਥਾਂ ਦੇ ਉੱਤੇ।
ਮੱਖਣ ਆਸਚਰਜ ਮਨ ਮਾਨਾ।
ਹੁਣ ਬਰੇਤੀ ਜਹਾਜ਼ ਬੜਾ ਵੱਡਾ ਸੀ, ਫਿਰ ਭਰਿਆ ਹੋਇਆ ਸੀ ਸੌਦੇ ਨਾਲ, ਵਣਜ ਦੇ ਵਪਾਰ ਨਾਲ, ਤੇ ਭਾਰਾ ਬਹੁਤ ਹੋਣ ਕਰਕੇ ਬਰੇਤੀ ਦੇ ਵਿੱਚੋਂ ਦੀ ਕੱਢਣਾ ਵੀ ਔਖਾ ਸੀ ਉਹਨੂੰ। ਕਹਿੰਦੇ ਮੱਖਣ ਸ਼ਾਹ ਵੇਖ ਕੇ ਬੜਾ ਆਸਚਰਜ ਹੋਇਆ, ਹੈਰਾਨ ਹੋਇਆ।
ਚਿੰਤ ਪਰਾਇਣ ਭਏ ਮਾਨਾ।
ਇਹ ਚਿੰਤ ਪਰਾਇਣ ਹੋ ਗਿਆ, ਚਿੰਤਾ ਦੇ ਅਧੀਨ ਹੋ ਗਿਆ।
ਨਰਨ ਉਪਾਏ ਕੀਨ ਬਹੁ ਤੇਰਾ।
ਇਹਦੇ ਨਾਲ ਜਿਹੜੇ ਐਕਸਪਰਟ ਬੰਦੇ ਸੀ ਜਹਾਜ਼ ਚਲਾਉਣ ਵਾਲੇ ਉਹਨਾਂ ਨੇ ਉਪਾਅ ਕੀਤਾ, ਆਪਣੇ ਵੱਲੋਂ ਯਤਨ ਕੀਤੇ ਕਿ ਇਸ ਬਰੇਤੀ ਵਿੱਚੋਂ ਜਹਾਜ਼ ਕਿਵੇਂ ਕੱਢਿਆ ਜਾਵੇ।
ਬੁੱਧ ਕਰਕੇ ਅਰ ਓਜ ਕਨੇਰਾ।
ਹਰ ਇੱਕ ਬੰਦਾ ਆਪਣਾ ਚੱਲਦਾ ਵਾਹ ਚਲਾਉਂਦਾ ਹੀ ਹੈ ਜਿੰਨਾ ਹੁੰਦਾ। ਇਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ, ਬੁੱਧੀ ਦਾ ਜ਼ੋਰ ਵੀ ਲਾਇਆ, ਸਰੀਰ ਦਾ ਤਾਣ ਵੀ ਲਾਇਆ, ਜਹਾਜ਼ ਨੂੰ ਬਥੇਰਾ ਧੱਕਦੇ, ਪਰ ਉਹ ਤਾਂ ਟਸ ਤੋਂ ਮਸ ਨਹੀਂ ਹੁੰਦਾ ਭਾਰਾ ਜਹਾਜ਼। ਫਿਰ ਬਰੇਤੀ ਤੇ ਕਾਫੀ ਉੱਤੇ ਨੂੰ ਚੜ ਗਿਆ ਸੀ ਟਿੱਬੇ ਤੇ, ਉਹਨੂੰ ਵਾਪਸ ਪਾਣੀ ਵਿੱਚ ਉਤਾਰਨਾ ਬਹੁਤ ਮੁਸ਼ਕਲ ਹੋ ਰਿਹਾ, ਨਹੀਂ ਉਤਾਰਿਆ ਜਾ ਰਿਹਾ।
ਸਿਕਤਾ ਟਾਰੇ ਕਸ਼ਟ ਤਲ ਤੇ।
ਜਿਹੜਾ ਜਹਾਜ਼ ਦੇ ਥੱਲੇ ਦੀ ਲੱਕੜ ਆ ਉਹਦੇ ਥੱਲੇ ਜਿਹੜੀ ਰੇਤ ਆ ਉਹਨੂੰ ਤਾਲਦੇ ਨੇ, ਟੋਆ ਪੁੱਟ ਪੁੱਟ ਕੇ ਰੇਤ ਕੱਢਦੇ ਆ ਵੀ ਜਿਵੇਂ ਜਿਵੇਂ ਰੇਤ ਪੁੱਟਾਂਗੇ ਇਹ ਥੱਲੇ ਨੂੰ ਸਰਕੇਗਾ।
ਤਉ ਨਹਾਲਤ ਪਾ ਤਿਸ ਥਲ ਤੇ।
ਬਥੇਰਾ ਤਾਣ ਲਾ ਕੇ ਇਹਨਾਂ ਨੇ ਰੇਤ ਕੱਢੀ ਹੈ ਪਰ ਉਹ ਜਹਾਜ਼ ਨਹੀਂ ਹਿੱਲਿਆ, ਉਹ ਉੱਥੇ ਹੀ ਆਪਣਾ ਪੂਰਾ ਤਾਣ ਲਾ ਕੇ ਜ਼ੋਰ ਲਾ ਕੇ ਹੰਭ ਗਏ, ਪਰ ਜਹਾਜ਼ ਆਪਣੀ ਜਗ੍ਹਾ ਤੋਂ ਨਹੀਂ ਹਿੱਲਿਆ, ਟਸ ਤੋਂ ਮਸ ਨਹੀਂ ਹੋਇਆ।
ਭਇਓ ਨਿਰਾਸ਼ ਯਤਨ ਕੋ ਕਰਬੇ।
ਆਖਿਰਕਾਰ ਯਤਨ ਕਰਨ ਵਾਲੇ ਵੀ ਹਾਰ ਗਏ ਵੀ ਹੁਣ ਕੀ ਕਰੀਏ, ਸਾਰਿਆਂ ਵਾਸਤੇ ਸਮੱਸਿਆ ਬਣੀ ਹੋਈ ਹੈ। ਹੁਣ ਬਹੁਤ ਜ਼ਿਆਦਾ ਮਨ ਦੇ ਵਿੱਚ ਦੁਖੀ ਵੀ ਨੇ, ਪਰੇਸ਼ਾਨ ਵੀ ਨੇ। ਸਮੁੰਦਰ ਦੇ ਵਿੱਚ ਟਾਪੂ ਜਿੱਥੇ ਕੋਈ ਬੰਦਾ ਨਹੀਂ ਹੈ, ਬੀਆਬਾਨ ਉਜਾੜ ਹੈ, ਤੇ ਬਹੁਤ ਜ਼ਿਆਦਾ ਭੈ ਭੀਤ ਵੀ ਨੇ, ਡਰੇ ਵੀ ਹੋਏ ਨੇ, ਪਰ ਕੋਈ ਉਪਾਅ ਨਹੀਂ ਨਜ਼ਰ ਆਉਂਦਾ।
ਉਪਜੀ ਏਕ ਆਸ ਤਜ ਸਰਬੇ।
ਭਾਈ ਮੱਖਣ ਸ਼ਾਹ ਦੇ ਮਨ ਵਿੱਚ ਬੜੀ ਜ਼ਿਆਦਾ ਡਾਢੀ ਚਿੰਤਾ, ਹੁਣ ਕੀ ਕਰੀਏ, ਆਪਣਾ ਜੋਰ ਤਾਣ ਬਥੇਰਾ ਲਾ ਹਟੇ ਆ, ਹੁਣ ਸਾਰੇ ਬੇਵੱਸ ਹੋ ਗਏ ਨੇ, ਕਹਿੰਦੇ ਜੀ ਇਹ ਤਾਂ ਨਹੀਂ ਨਿਕਲਦਾ, ਹੁਣ ਇੱਥੋਂ ਸਾਰੇ ਹੱਥ ਛੱਡ ਬੈਠੇ। ਭਾਈ ਮੱਖਣ ਸ਼ਾਹ ਦੇ ਮਨ ਵਿੱਚ ਜਦੋਂ ਸਰਬ ਪਾਸਿਓਂ ਨਿਰਾਸਾ ਆਈ ਹੱਥ, ਪਰ ਉਸ ਵਕਤ ਇੱਕੋ ਆਸ ਗੁਰੂ ਨਾਨਕ ਦੇ ਘਰ ਦੀ ਇਹਦੇ ਮਨ ਚ ਰਹਿ ਗਈ। ਏਕ ਆਸ ਹਰ ਮਨ ਵਿੱਚ ਰੱਖੀ, ਇੱਕੋ ਆਸ ਗੁਰੂ ਪਾਤਸ਼ਾਹ ਦੀ ਰਹਿ ਗਈ।
ਅਬ ਸਤ ਗੁਰ ਬਨੇ ਸਹਾਈ।
ਭਾਈ ਮੱਖਣ ਸ਼ਾਹ ਮਨ ਹੀ ਮਨ ਅਰਜੋਈਆਂ ਕਰਦੇ ਨੇ ਕਿ ਹੁਣ ਤਾਂ ਮੇਰੀ ਸਹਾਇਤਾ ਸਤਿਗੁਰੂ ਜੀ ਹੀ ਕਰ ਸਕਦੇ ਹੈ, ਸਤਿਗੁਰੂ ਜੀ ਹੀ ਹੁਣ ਮੇਰੀ ਬਾਉੜੀ ਕਰ ਸਕਦੇ ਨੇ।
ਨੈ ਅਪਰਨ ਕੀ ਗਤ ਜੈ ਥਾਈ।
ਜਿੱਥੇ ਕਿਸੇ ਦੀ ਪਹੁੰਚ ਨਹੀਂ, ਉੱਥੇ ਮੇਰੇ ਸਤਿਗੁਰਾਂ ਦੀ ਪਹੁੰਚ ਹੈ। ਜਿੱਥੇ ਕੋਈ ਨਹੀਂ ਪਹੁੰਚ ਸਕਦਾ, ਕੋਈ ਨਹੀਂ ਅੱਪੜ ਸਕਦਾ, ਉੱਥੇ ਸਤਿਗੁਰੂ ਜੀ ਅੱਪੜਦੇ ਹਨ।
ਜਿਮ ਜਮ ਲੋਕ ਮਾਂ ਪੈਦਾਇਕ।
ਜਿਵੇਂ ਜਮ ਲੋਕ ਵਿੱਚ ਜਮ ਬੜੇ ਪੈਦਾਇਕ ਹੁੰਦੇ ਨੇ, ਔਰ ਉਹਨਾਂ ਪੈਦਾਇਕ ਜਮਾਂ ਦੇ ਕੋਲ
ਤੈ ਏਕਲ ਕੇ ਹੋਏ ਸਹਾਇਕ।
ਇਕਲੋਤੇ ਜੀਵ ਵਾਸਤੇ ਕੇਵਲ ਗੁਰੂ ਸਾਹਿਬ ਹੀ ਸਹਾਇਕ ਹੁੰਦੇ ਹੈ। ਉਸ ਜਮ ਲੋਕ ਦੇ ਵਿੱਚ ਵੀ ਜਮਾਂ ਦੇ ਭੈ ਤੋਂ ਆਪਣਿਆਂ ਸੇਵਕਾਂ ਨੂੰ ਮੁਕਤ ਕਰਦੇ, ਉੱਥੇ ਕੋਈ ਨਹੀਂ ਪਹੁੰਚ ਸਕਦਾ, ਕੇਵਲ ਸਤਿਗੁਰੂ ਜੀ ਪਹੁੰਚਦੇ ਨੇ ਸਹਾਇਤਾ ਕਰਨ ਲਈ।
ਇਸ ਪ੍ਰਕਾਰ ਸਿੱਖ ਨਿਸ਼ਚੈ ਧਰ ਕੈ।
ਅੱਜ ਇੱਥੇ ਵੀ ਹੋਰ ਕੋਈ ਬੋੜਨ ਵਾਲਾ ਨਹੀਂ ਮੇਰੀ ਰਾਖੀ ਨੂੰ, ਕੇਵਲ ਸਤਿਗੁਰੂ ਜੀ ਹੀ ਰੱਖ ਸਕਦੇ ਨੇ, ਬਚਾ ਸਕਦੇ। ਇਹ ਮਨ ਦੇ ਵਿੱਚ ਇਹਨੇ ਨਿਸ਼ਚਾ ਰੱਖਿਆ ਸਿੱਖ ਨੇ।
ਕਰ ਪਗ ਨੀਰ ਪਖਾਰਨ ਕਰ ਕੈ।
ਪਾਣੀ ਲਿਆ, ਪਾਣੀ ਨਾਲ ਪਹਿਲਾਂ ਆਪਣੇ ਹੱਥ ਪੈਰ ਧੋਏ ਹਨ।
ਜੋਤੀ ਰੂਪ ਗੁਰੂ ਕੋ ਧਿਆਨ।
ਗਲ ਚ ਪੱਲੂ ਪਾ ਕੇ ਨੇਤਰ ਬੰਦ ਕੀਤੇ, ਜੋਤ ਰੂਪ ਸਤਿਗੁਰਾਂ ਦਾ ਧਿਆਨ ਧਾਰਿਆ। ਇਹ ਤਾਂ ਨਹੀਂ ਸੀ ਪਤਾ ਵੀ ਇਸ ਵੇਲੇ ਗੁਰੂ ਕੌਣ ਹਨ, ਪਰ ਜਿਹੜੇ ਵੀ ਗੁਰੂ ਹਨ ਇਸ ਵੇਲੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ, ਇਹ ਮਨ ਚ ਧਾਰਨਾ ਕੀਤੀ, ਜੋਤ ਰੂਪ ਸਤਿਗੁਰਾਂ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕੀਤਾ।
ਅਚਲ ਠਾਂਡ ਪਾ ਅੰਜੁਲ ਠਾਨ।
ਅਚਲ ਸਰੀਰ ਹਿਲਦਾ ਜੁਲਦਾ ਨਹੀਂ, ਕੱਲ ਪੱਲੂ ਪਾਇਆ ਹੋਇਆ, ਹੱਥ ਜੁੜੇ ਹੋਏ, ਮੱਖਣ ਸ਼ਾਹ ਦੇ ਨੇਤਰ ਬੰਦ ਨੇ, ਔਰ ਸਤਿਗੁਰਾਂ ਦਾ ਧਿਆਨ ਧਾਰਨ ਕੀਤਾ ਹੋਇਆ।
ਹੇ ਪ੍ਰਭ ਤੁਮ ਨਿਰਾਸ ਕੀ ਆਸ, ਅੰਤਰ ਜਾਮੀ ਸਰਬ ਪ੍ਰਕਾਸ਼।
ਮੱਖਣ ਸ਼ਾਹ ਨੇ ਅਰਜੋਈ ਕੀਤੀ, ਹੇ ਪ੍ਰਭੂ ਤੁਸੀਂ ਨਿਰਾਸਾਂ ਦੀ ਆਸ ਹੋ, ਜਿਹੜੇ ਨਿਰਾਸ ਹੋ ਜਾਂਦੇ ਸਰਬ ਪਾਸਿਓਂ, ਉਹਨਾਂ ਦੀ ਆਸ ਤੁਸੀਂ ਹੋ ਮਹਾਰਾਜ। ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਇੱਕ ਜਗ੍ਹਾ ਤੇ ਲਿਖਿਆ, ਬਿਆਨ ਕੀ ਆਸ ਨਿਰਾਸ ਭਈ, ਕਲਗੀ ਧਰ ਬਾਸ ਕੀਓ ਮਨ ਮਾਹੀ। ਮੇਰੇ ਮਨ ਚ ਹੁਣ ਕੋਈ ਆਸ ਨਹੀਂ ਹੈ, ਕੇਵਲ ਆਪ ਜੀ ਦੇ ਚਰਨਾਂ ਦੀ ਆਸ ਹੈ ਪਾਤਸ਼ਾਹ। ਮੈਂ ਹਰ ਤਰਫ ਤੋਂ ਨਿਰਾਸ਼ ਹਾਂ, ਔਰ ਤੁਹਾਡੀ ਆਸ ਹੈ।
ਦਰੁਪਤ ਸੁਦਾ ਤਜ ਕਰ ਸਰਬਾਸ਼ੈ।
ਅਰਦਾਸ ਦੇ ਵਿੱਚ ਸੁਰਤ ਜੁੜ ਗਈ, ਧਿਆਨ ਜੁੜ ਗਿਆ। ਜਦੋਂ ਅਰਦਾਸ ਵਿੱਚ ਸੁਰਤ ਜੁੜ ਜਾਏ, ਫਿਰ ਉਹ ਅਰਦਾਸ ਗੁਰੂ ਚਰਨਾਂ ਦੇ ਵਿੱਚ ਕਬੂਲ ਪੈਂਦੀ। ਐਸੀ ਸੁਰਤ ਜੁੜੀ, ਕਹਿਣ ਲੱਗੇ ਦਰੁਪਤ ਸੁਦਾ, ਯਾਨੀ ਕਿ ਦਰੋਪਦੀ। ਮਹਾਰਾਜ ਦਰੋਪਦੀ ਨੇ ਸਾਰਿਆਂ ਦਾ ਆਸਾ ਛੱਡ ਦਿੱਤਾ। ਜਦੋਂ ਕੈਰਵਾਂ ਦੀ ਸਭਾ ਵਿੱਚ ਇਹਨੂੰ ਬੇਆਬਰੂ ਕਰਨ ਵਾਸਤੇ ਕਿਹਾ ਗਿਆ ਦੁਸ਼ਾਸਨ ਨੂੰ, ਇਹ ਪਹਿਲਾਂ ਆਪਣੇ ਪੰਜੇ ਪਾਂਡਵਾਂ ਅੱਗੇ ਰੋਈ, ਫਿਰ ਆਪਣੇ ਸਹੁਰੇ ਨੂੰ ਕਿਹਾ, ਦਾਦੇ ਸਹੁਰੇ ਨੂੰ ਕਿਹਾ ਭੀਸ਼ਮ ਪਿਤਾਮੇ, ਕਿਸੇ ਨੇ ਬਾਂਹ ਨਹੀਂ ਫੜੀ। ਜਦੋਂ ਵੇਖਿਆ ਵੀ ਸਾਰੇ ਪਾਸੋਂ ਨਿਰਾਸ਼ ਹੋ ਗਈ, ਸਾਰਿਆਂ ਦੀਆਂ ਆਸਾਂ ਛੱਡ ਦਿੱਤੀਆਂ, ਬਸ ਫਿਰ ਇੱਕ ਭਗਵਾਨ ਦੀ ਆਸ ਆਪਣੇ ਹਿਰਦੇ ਚ ਰੱਖੀ। ਗੁਰਬਾਣੀ ਦਾ ਮਹਾਵਾਕ ਹੈ, ਹੁਣ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬਹੁਸਾਰ। ਇਹਨੇ ਅਰਦਾਸ ਕੀਤੀ,
ਗਹੋ ਤੁਮਾਰੋ ਜਬ ਇੱਕ ਆਸ਼ਾ।
ਜਦੋਂ ਦਰੋਪਦੀ ਨੇ ਕੇਵਲ ਇੱਕ ਪਾਰ ਬ੍ਰਹਮ ਪਰਮੇਸ਼ਰ ਦਾ ਆਸ਼ਾ ਆਪਣੇ ਹਿਰਦੇ ਚ ਗ੍ਰਹਿਣ ਕੀਤਾ, ਧਾਰਨ ਕੀਤਾ,
ਤਬ ਤੁਮ ਤੁਰਤ ਗੋਪਤਾ ਕੀਨਸੇ।
ਉਸ ਵਕਤ ਆਪ ਜੀ ਨੇ ਗੋਪ ਰੂਪ ਵਿੱਚ ਪ੍ਰਗਟ ਹੋ ਕੇ ਸਾਹਮਣੇ ਨਹੀਂ ਆਏ, ਪਰ ਗੋਪ ਰੂਪ ਦੇ ਵਿੱਚ ਆਏ ਔਰ ਕੱਪੜਿਆਂ ਦਾ ਵਸਤਰਾਂ ਦਾ ਕਿਲਾ ਉਸਾਰ ਕੇ ਰੱਖ ਦਿੱਤਾ ਦਰੋਪਦੀ ਲਈ। ਅੰਬਰ ਕੋਟ ਉਸਾਰੇ ਉਹਨੇ, ਅੰਬਰ ਕਹਿੰਦੇ ਨੇ ਵਸਤਰਾਂ ਨੂੰ, ਵਸਤਰਾਂ ਦਾ ਕਿਲਾ ਉਸਾਰ ਦਿੱਤਾ ਦਰੋਪਦੀ ਦੀ ਲੱਜਿਆ ਰੱਖਣ ਲਈ।
ਸਭਾ ਵਿੱਚ ਬਰੀੜਾ ਰੱਖ ਦੀਨ ਸੇ।
ਉਸ ਭਰੀ ਸਭਾ ਵਿੱਚ ਦਰੋਪਦੀ ਦੀ ਲੱਜਿਆ ਰੱਖ ਲਈ, ਜਦੋਂ ਉਹਨੇ ਤੁਹਾਡੇ ਚਰਨਾਂ ਚ ਰਜੋਈ ਕੀਤੀ, ਸਾਰਿਆਂ ਦੀ ਆਸ ਛੱਡ ਕੇ ਤੁਹਾਡੀ ਆਸ ਰੱਖੀ, ਤੁਸੀਂ ਗੋਪ ਰੂਪ ਦੇ ਵਿੱਚ ਆ ਕੇ ਦਰੋਪਦੀ ਦੀ ਸਹਾਇਤਾ ਕੀਤੀ।
ਖੇਲਤ ਦਿਉਤ ਯੁਧਿਸ਼ਟਰ ਰਾਉ।
ਕਹਿੰਦੇ ਯੁਧਿਸ਼ਟਰ ਰਾਜਾ ਸੀ, ਉਹਨੇ ਜਦੋਂ ਜੂਆ ਖੇਡਿਆ,
ਸਿਮਰੋ ਤੁਮਰੋ ਨਾਮ ਨਕਾਉ।
ਯੁਧਿਸ਼ਟਰ ਜਦੋਂ ਸਭ ਕੁਝ ਹਾਰ ਗਿਆ ਤੇ ਉਹਨੇ ਯਾਦ ਨਹੀਂ ਕੀਤਾ ਪਰਮੇਸ਼ਰ ਨੂੰ ਕਿ ਹੇ ਵਾਹਿਗੁਰੂ ਮੈਂ ਸਭ ਕੁਝ ਹਾਰ ਗਿਆ।
ਨੈ ਸਹਾਇਤਾ ਤਿਸ ਕੀ ਕਰੀ।
ਜੇ ਯੁਧਿਸ਼ਟਰ ਉਦੋਂ ਹੱਥ ਜੋੜ ਕੇ ਅਰਦਾਸ ਕਰ ਲੈਂਦਾ ਵੀ ਹੁਣ ਰੱਖ ਲਓ ਤੇ ਕਹਿੰਦੇ ਉਹਦੀ ਸਹਾਇਤਾ ਹੋ ਜਾਂਦੀ, ਪਰ ਯੁਧਿਸ਼ਟਰ ਨੇ ਅਰਾਧਿਆ ਨਹੀਂ, ਉਹਨੇ ਸਿਮਰ ਨਹੀਂ ਕੀਤਾ ਭਗਵਾਨ ਦਾ ਤੇ ਉਹਦੀ ਰੱਖਿਆ ਵੀ ਸਹਾਇਤਾ ਵੀ ਨਹੀਂ ਹੋਈ।
ਵਿਪਨ ਜਾਨ ਲਗ ਵਿਪਤਾ ਪਰੀ।
12 ਸਾਲਾਂ ਵਾਸਤੇ ਇਹਨਾਂ ਨੂੰ ਜੰਗਲਾਂ ਵਿੱਚ ਭਟਕਣਾ ਪਿਆ, 12 ਵਰਿਆਂ ਵਾਸਤੇ ਬਨਵਾਸ ਕੱਟਣਾ ਪਿਆ।
ਸਿਮਰਨ ਤੇ ਨਿਤੋਤ ਸਹਾਈ।
ਮਹਾਰਾਜ ਜਿਹੜੇ ਤੁਹਾਨੂੰ ਸਿਮਰਦੇ ਨੇ ਤੁਸੀਂ ਉਹਨਾਂ ਦੀ ਸਹਾਇਤਾ ਕਰਦੇ ਹੋ, ਇਹੀ ਤੁਹਾਡਾ ਮੁੱਢ ਕਦੀਮੀ ਸੁਭਾਅ ਹੈ ਕਿ ਤੁਹਾਡੇ ਸਿਮਰਨ ਕਰਕੇ ਹੀ ਤੁਸੀਂ ਉਹਨਾਂ ਦੀ ਸਹਾਇਤਾ ਕਰ ਦਿਓ ਜਿਹੜੇ ਤੁਹਾਨੂੰ ਸਿਮਰਦੇ ਹਨ।
ਰਾਵਰ ਬਿਰਧ ਸਨਾਤਨ ਗਾਈ।
ਮਹਾਰਾਜ ਇਹ ਬਿਰਧ ਤੁਹਾਡਾ ਸਨਾਤਨ ਹੈ, ਸਨਾਤਨ ਦਾ ਮਤਲਬ ਮੁੱਢ ਤੋਂ ਹੈ, ਪੁਰਾਣਾ ਹੈ।
ਮੈਂ ਸਦੀਵ ਕੋ ਦਾਸ ਤੁਮਾਰੋ।
ਕਦੀਮੀ ਤੁਹਾਡਾ ਸੁਭਾਅ, ਜਿਹੜੇ ਤੁਹਾਨੂੰ ਸਿਮਰਦੇ ਨੇ ਉਹਨਾਂ ਨੂੰ ਤੁਸੀਂ ਸਹਾਇਤਾ ਕਰਕੇ ਬੌੜੀ ਕਰ ਦੇ। ਉਹ ਗਜ ਹਾਥੀ ਜਿਹਨੂੰ ਗਰਸਿਆ ਹੋਇਆ ਸੀ ਤੰਦੂਏ ਨੇ, ਉਹਨੇ ਵੀ ਜਦੋਂ ਸਿਮਰਿਆ ਤੇ ਤੁਸੀਂ ਉਹਦੀ ਵੀ ਰੱਖਿਆ ਕੀ। ਪ੍ਰਹਲਾਦ ਨੇ ਸਿਮਰਿਆ, ਤੁਸੀਂ ਉਹਦੀ ਸਹਾਇਤਾ ਕੀਤੀ। ਮਹਾਰਾਜ ਜਦੋਂ ਜਦੋਂ ਵੀ ਤੁਹਾਡਾ ਕਿਸੇ ਨੇ ਸਿਮਰਨ ਕੀਤਾ ਤੁਸੀਂ ਉਹਨਾਂ ਦੇ ਮਦਦਗਾਰ ਹੋਏ, ਉਹਨਾਂ ਦੀ ਸਹਾਇਤਾ ਕੀਤੀ। ਪਾਤਸ਼ਾਹ ਮੈਂ ਆਪ ਜੀ ਦੇ ਘਰ ਦਾ ਸੇਵਕ ਹਾਂ, ਮੈਂ ਆਪ ਜੀ ਦੇ ਘਰ ਦਾ ਗੋਲਾ ਲਾਲਾ, ਉਹ ਵੀ ਮੁੱਲ ਖਰੀਦਿਆ ਹੋਇਆ।
ਅਬ ਜਹਾਜ਼ ਕੋ ਪਾਰੇ ਉਤਾਰੋ।
ਹੁਣ ਮੈਨੂੰ ਹੋਰ ਕਿਸੇ ਦੀ ਆਸ ਨਹੀਂ ਰਹੀ, ਤੁਸੀਂ ਕਿਰਪਾ ਕਰੋ ਮੇਰਾ ਇਹ ਜਹਾਜ਼ ਕਿਨਾਰੇ ਲਾਓ, ਇਹ ਮੇਰਾ ਬੇੜਾ ਬੰਨੇ ਲਾਓ।
ਸਤਿਗੁਰ ਤੇਗ ਬਹਾਦਰ ਧੀਰੋ।
ਜਦੋਂ ਮੱਖਣ ਸ਼ਾਹ ਨੇ ਅਰਦਾਸ ਕੀਤੀ, ਸੁਰਤ ਜੋੜ ਕੇ ਕਾਗਰ ਹੋ ਕੇ, ਇਧਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਸਨ। ਗੁਰਦੇਵ ਨੇ ਮੱਖਣ ਸ਼ਾਹ ਲੁਬਾਣੇ ਦੀ ਪੁਕਾਰ ਸੁਣੀ,
ਅੰਤਰ ਜਾਮੀ ਸਰਬ ਸਦੀਰੇ।
ਅੰਤਰਯਾਮੀ ਨੇ ਨਾ ਦਿਲਾਂ ਦੀਆਂ ਬੁੱਝ ਲੈਂਦੇ ਆ, ਕੌਣ ਕਿੱਥੇ ਪਿਆ ਰਾਧਦਾ ਇਹ ਜਾਣਦੇ ਨੇ, ਤੇ ਨਾਲੇ ਇਸੇ ਕਰਕੇ ਗੁਰੂ ਕਲਗੀਧਰ ਜੀ ਨੇ 9ਵੇਂ ਪਾਤਸ਼ਾਹ ਦੇ ਇਸੇ ਸੁਭਾਅ ਨੂੰ ਵੇਖਦਿਆਂ ਕਿਹਾ ਨਾ, ਤੇਗ ਬਹਾਦਰ ਸਿਮਰਿਆ ਕਰ ਨੌ ਨਿਦਿਆ ਵੈ ਭਾਏ ਸਭ ਥਾਈ ਹੋਏ ਸਹਾ। ਚਾਹੇ ਉਹ ਸਮੁੰਦਰ ਹੀ ਕਿਉਂ ਨਾ ਹੋਵੇ, ਉੱਥੇ ਵੀ ਸਹਾਇਕ। ਭਾਈ ਸੰਤੋਖ ਸਿੰਘ ਸਾਹਿਬ ਇੱਕ ਜਗ੍ਹਾ ਤੇ ਲਿਖਦੇ ਹੈ, ਹਾਦਰ ਹੋਤ ਜਹਾਂ ਸਿਮਰੇ, ਹਾਦਰ ਹੋਤ ਜਹਾਂ ਸਿਮਰੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿੱਥੇ ਸਿਮਰੀਏ ਉੱਥੇ ਹੀ ਹਾਜ਼ਰ ਹੋ ਜਾਂਦੇ ਆ, ਉੱਥੇ ਹੀ ਹਾਜ਼ਰ। ਰੂਹ ਦੇ ਸਵਾਮੀ ਜੋ ਹੈ, ਮੱਖਣ ਸ਼ਾਹ ਦੀ ਰੂਹ ਪੁਕਾਰ ਪੀ ਕਰਦੀ ਹੈ। ਬਰੇਤੀ ਵਿੱਚ ਜਹਾਜ਼ ਧੱਸਿਆ ਸਮੁੰਦਰ ਦੇ ਵਿੱਚ, ਤੇ ਉਹਦੇ ਸਵਾਮੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲਾ ਸਾਹਿਬ ਵਿਖੇ ਬੈਠੇ ਉਹਦੀ ਪੁਕਾਰ ਸੁਣ ਰਹੇ ਨੇ।
ਨਹੀਂ ਜਨਾਵਨ ਆਪਾ ਕਰਹੀ।
पातशाह अपना आपा नहीं सन जनाना चाहुंदे, महाराज अपना आप नहीं सन प्रगट करना चाहुंदे।
सहज सुभायत समता तरही,
गुरुदेव दा सुभा है सहज सुभायक, एक समान बिरती पातशाह रख दे ने।
को एक नाम रूप को जाने,
सतगुरु जी दे नाम बारे ते रूप बारे कोई विरला ही जानदा सी। बाबा बकाला साहब बहुतिया नूं महाराज जी बारे नहीं सी पता। ए उदों दा बचन जदों गुरु हरकृष्ण साहब समा गए सन ज्योति जोत, ते उन्होंने कह दिता सी बाबा बकाले। उदों बिलकुल नहीं सी पता किसे नूं नौवें पातशाह बारे, कोई विरला ही साहब दे नाम बारे जानदा सी।
कहन मिलन की करना सियाने,
किसे नाल कोई गल कहण दी मिलन दी महाराज जी सियाण नहीं सन रखदे, एकांत विच ही रहिंदे सन।
निज वडियाई कुछ न जनावे,
पातशाह जी अपनी कोई वडियाई नहीं सन जनाउंदे, नहीं सन प्रगट करदे कि असि गुरु हरगोबिंद साहब दे सपुत्र हां।
करे तथा जिमने बिदतावे,
हमेशा ओ करदे ने जो महाराज जी दे मन दे विच भाव है और प्रगट ना होण। पातशाह प्रगट नहीं सन होना चाहुंदे।
सिख मन की लख अंतर जामी,
जदों मक्खन शाह दे मन दी महाराज जी ने जानी भी अरदास करदा मक्खन शाह, ओदा इस वेले कोई आसरा नहीं, उन्हें साडा आसरा तकिया, साड़ी टेक तकी है।
तें सहायता चै कर स्वामी,
पातशाह हुण चाहुंदे ने मक्खन शाह दी सहायता करी, क्योंकि गुरु नानक दी गद्दी दे उत्ते उन्ने भरोसा रखिया, गुरु नानक दी जोत दे उत्ते भरोसा रख के अरदास कीती है, इस करके उहदी सहायता करनी बण आउंदी है।
रिदे विचारत जे ना करे अबो,
भी विचारदे ने कि जे हुण मक्खन शाह दी असी सहायता ना कीती,
गुर कर की महिमा सो कटे तब,
गुरु घर दी महिमा कटे, लोग आखणगे कि मक्खन शाह ने अरदास कीती उहदी अरदास कबूल नहीं पई, उहदी सहायता नहीं होई, इहदे नाल गुरु घर दी शोभा घटेगी।
होन सहायक ही बन आवे,
हुण तां मक्खन शाह दे सहायक होना ही बन आउंदा, हुण तां उहदी सहायता करनी ही बन आउंदी है।
जिस ते सिख शरदा अधिकावे,
इहदे नाल सिखां दे मनां विच गुरु घर ते शरदा बन जाए, गुरु घर दे उत्ते शरदा ते विश्वास बनिया रहे।
पहुंचे निमख बिखे गुर पूरे,
एक निमख मात्र दे समय विच उधर अरदास कीती मक्खन शाह ने, करोड़ा मीलां दा सैकड़े मीलों का पंध होवेगा, उन्हां सैकड़े मीलों के पंध नूं मुकाउंदिआं जोत रूप विच मेरे सतगुरु जा पहुंचे मक्खन शाह की सहायता लई।
करन सिख के कारज रूरे,
अपने सिख दे कारज सवारन वास्ते पातशाह पहुंच गए।
मक्खन शाह कीन अरदास,
मक्खन शाह ने अरजोई कीती अरदास कीती।
चितवत दरब देओंगे रास,
मन चितवना कीती के महाराज मैं आप जी दे चरना च माया पेट करा, ए व्यापार विचों जिन्ना मुनाफा होवेगा ओदा एक हिस्सा आप जी दे चरना विच अर्पण करांगा।
इम बिनती पन की ने उपाए,
एता बेनतियां कीतियां अरजोईयां कीतियां ते फिर क्या अपने साथियां नूं जिहड़े हार के बह गए सी, कुछ हिला हो ही नहीं सी रहा, मक्खन शाह ने कहा हां भाई हुण कुछ उद्दम करो, वेखो हुण जोर ला के गुरु चरणा च अरजोई होई है।
श्रमत जे मानव बल को लाए,
थके टुटे लोक सन हार गए सन, बल भी नहीं सी शरीर विच उहनां दे, मक्खन शाह दे कहण ते जदों अपना जोर लाउण लगे,
आपस में दे कर ललकारा,
आपो विच ललकारा दे के इक दूजे नूं हल्ला शेरी दे के, कहिंदे जदों ललकारा दे के इहनां ने जहाज नूं तकिया,
दियो जहाज तकाए उदारा,
जहाज नूं तकाया जदों अगे नूं तकेला दिता,
नरन बहाने श्री गुर जाए,
ਉਹਨਾਂ ਨਰਾਂ ਦੇ ਬਹਾਨੇ ਉਹ ਧੱਕਾ ਲਾ ਰਹੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਵਿੱਚ ਆ ਕੇ ਵਰਤੇ ਹਨ।
ਸਿੱਖ ਜਹਾਜ਼ ਕੋ ਦਿਓ ਚਲਾਏ,
ਪਾਤਸ਼ਾਹ ਨੇ ਆਪਣਾ ਮੋਢਾ ਲਾਇਆ ਜਹਾਜ਼ ਨੂੰ ਤੇ ਉਸ ਜਹਾਜ਼ ਨੂੰ ਅਗਾਂਹ ਨੂੰ ਠੱਲ ਦਿੱਤਾ ਹੈ। ਜਿਹੜਾ ਜਹਾਜ਼ ਪਹਿਲਾਂ ਉਹਨਾਂ ਕੋਲੋਂ ਹਿਲਦਾ ਤੱਕ ਨਹੀਂ ਸੀ ਪਿਆ, ਰੇਤ ਸਾਰੀ ਸਰਕਾਰ ਚੁੱਕੇ ਹਾਰ ਗਏ ਸਨ ਵੀ ਇਹ ਨਹੀਂ ਨਿਕਲਦਾ ਹੁਣ। ਕਹਿੰਦੇ ਜਦੋਂ ਪਾਤਸ਼ਾਹ ਪਹੁੰਚੇ ਤੇ ਮਹਾਰਾਜ ਜੀ ਦੇ ਅੱਗੇ ਅਰਦਾਸ ਕੀਤੀ ਨਾ ਮੱਖਣ ਸ਼ਾਹ ਨੇ, ਦੁਬਾਰਾ ਉਹਨੇ ਕਿਹਾ ਇੱਕ ਵਾਰੀ ਫਿਰ ਅੱਲਾ ਕਰੋ ਤੇ ਸਤਿਗੁਰੂ ਵਿੱਚ ਆਪ ਵਰਤੇ। ਕਹਿੰਦੇ ਉਹ ਜਹਾਜ਼ ਉਸੇ ਵਕਤ ਰੇਤ ਵਿੱਚੋਂ ਬਰੇਤੀ ਚੋਂ ਕੱਢ ਕੇ ਪਾਣੀ ਚ ਠੁੱਲ ਦਿੱਤਾ,
ਆਪੇ ਆਪ ਵਰਤੇ ਸਵਾਮੀ, ਕਾਰਜ ਰਾਸ ਕੀਆ ਗੁਰਦੇਵ।
ਸਤਿਗੁਰੂ ਜੀ ਆਪੇ ਆਪ ਹੀ ਵਰਤਦੇ ਨੇ ਮੇਰੇ ਸਵਾਮੀ, ਹਰ ਜਗ੍ਹਾ ਤੇ ਹਰ ਥਾਂ ਤੇ, ਔਰ ਆਪ ਆਪਣਿਆਂ ਸੇਵਕਾਂ ਦੇ ਕਾਰਜਾਂ ਨੂੰ ਰਾਸ ਕਰਦੇ ਨੇ। ਸਤਿਗੁਰੂ ਕੋਈ ਸੇਵਕ ਬਣ ਕੇ ਅਰਜੋਈ ਕਰੇ, ਉਹਨਾਂ ਦੇ ਕਾਰਜਾਂ ਨੂੰ ਪਾਤਸ਼ਾਹ ਰਾਸ ਕਰਦੇ ਹਨ।
ਕਹੇ ਲੋਕ ਹਮ ਅਸ ਬਲ ਲਾਇਓ,
ਹੁਣ ਉਹ ਜਿਹੜੇ ਲੋਕ ਸੀ ਉੱਥੇ ਜਿਨ੍ਹਾਂ ਨੇ ਧੱਕਾ ਲਾਇਆ ਸੀ ਜਹਾਜ਼ ਨੂੰ, ਉਹ ਕਹਿੰਦੇ ਅਸੀਂ ਜ਼ੋਰ ਲਾਇਆ ਆਪਣਾ, ਕਹਿੰਦੇ ਅਸੀਂ ਆਪਣਾ ਵੇਖੋ ਇੰਨਾ ਬਲ ਲਾਇਆ। ਉਹ ਆਪਣੀ ਵਾਹ ਵਾਹ ਪੇ ਕਰਦੇ ਨੇ ਵੀ ਇਹ ਸਾਡਾ ਬਲ ਲੱਗਾ,
ਪਟਕੇ ਤੋਰ ਜਹਾਜ਼ ਚਲਾਇਓ।
ਮੱਖਣ ਸ਼ਾਹ ਕੋਲ ਆ ਕੇ ਜਿਵੇਂ ਨੰਬਰ ਬਣਾਉਣ ਵਾਲੀ ਬਿਰਤੀ ਹੁੰਦੀ ਹੈ ਕਈਆਂ ਦੀ, ਉਹ ਕਹਿੰਦੇ ਮੱਖਣ ਸ਼ਾਹ ਜੀ ਵੇਖੋ ਮੈਂ ਜ਼ੋਰ ਲਾਇਆ, ਦੂਜਾ ਕਹਿੰਦਾ ਅਸੀਂ ਰਲ ਕੇ ਲਾਇਆ ਜ਼ੋਰ, ਤੇ ਤੁਹਾਡਾ ਇਹ ਧਸਿਆ ਜਹਾਜ਼ ਬਾਹਰ ਕੱਢ ਦਿੱਤਾ।
ਸੁਣ ਕੇ ਮੱਖਣ ਹਿਰਦੈ ਵਿਚਾਰਾ,
ਮੱਖਣ ਸ਼ਾਹ ਸੁਣੀ ਜਾਂਦਾ, ਉਹਨੂੰ ਪਤਾ ਵੀ ਜ਼ੋਰ ਕਿਹਨੇ ਲਾਇਆ ਤੇ ਕਿਹਦੇ ਜ਼ੋਰ ਨਾਲੇ ਬਾਹਰ ਨਿਕਲਿਆ ਜਹਾਜ਼। ਮੱਖਣ ਸ਼ਾਹ ਜਾਣਦਾ ਸੀ, ਮਨ ਹੀ ਮਨ ਵਿਚਾਰ ਕਰਦਾ ਇਹਨਾਂ ਦੀਆਂ ਗੱਲਾਂ ਸੁਣ ਕੇ।
ਪ੍ਰਥਮ ਰਹੇ ਪਚ ਸਰੀ ਨਕਾਰਾ,
ਕਹਿੰਦੇ ਜ਼ੋਰ ਤਾਂ ਪਹਿਲਾਂ ਵੀ ਤੁਸੀਂ ਲਾਇਆ ਸੀ, ਪਹਿਲਾਂ ਵੀ ਬਥੇਰਾ ਤਾਣ ਲਾ ਕੇ ਹਟ ਗਏ ਸੀ, ਹੰਭ ਕੇ ਬਹਿ ਗਏ ਸੀ, ਉਦੋਂ ਕਿਉਂ ਨਾ ਤੁਹਾਡੇ ਜ਼ੋਰ ਨਾਲੇ ਜਹਾਜ਼ ਨਿਕਲਿਆ।
ਕਿਤਕ ਦਿਓਸ ਕਰ ਰਹੇ ਉਪਾਏ,
ਪਾਤਸ਼ਾਹ ਜੀ ਇੱਕ ਦਿਨ ਦੀ ਗੱਲ ਨਹੀਂ ਸੀ, ਇਹ ਜਹਾਜ਼ ਕਈ ਦਿਨ ਧਸਿਆ ਰਿਹਾ ਉੱਥੇ ਤੇ ਕਈ ਦਿਨਾਂ ਤੋਂ ਇਹ ਕੱਢ ਰਹੇ ਸੀ। ਕਹਿੰਦੇ ਕਈ ਦਿਨਾਂ ਤੋਂ ਇਹ ਆਪਣਾ ਜ਼ੋਰ ਲਾ ਰਹੇ ਸਨ, ਉਪਾਅ ਕਰ ਰਹੇ ਸਨ।
ਆਪਣੋ ਸਭ ਵਿਧ ਬਲ ਕੋ ਲਾਏ,
ਸਭ ਪ੍ਰਕਾਰ ਨਾਲ ਆਪਣੀਆਂ ਤਰਕੀਬਾਂ ਆਪਣੇ ਉਪਾਅ ਇਹ ਕਰਕੇ ਹਾਰ ਗਏ ਸਨ।
ਜਦ ਮੈਂ ਸ਼੍ਰੀ ਸਤਿਗੁਰੂ ਅਗਾਰੀ,
ਜਦੋਂ ਮੈਂ ਸਤਿਗੁਰੂ ਜੀ ਦੇ ਅੱਗੇ ਅਰਦਾਸ ਕੀਤੀ,
ਹੋਏ ਨਿਰਾਸ ਬੇਨਤੀ ਉਚਾਰੀ,
ਔਰ ਨਿਰਾਸ਼ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਅਰਜੋਈ ਕੀਤੀ।
ਤਬ ਜਹਾਜ਼ ਚੱਲ ਪਰੋ ਤੁਰੰਤਾ,
ਅਰਦਾਸ ਕਰਨ ਦੀ ਦੇਰੀ ਸੀ, ਇਹਨਾਂ ਨੇ ਇੱਕ ਹੰਬਲਾ ਮਾਰਿਆ, ਉਹ ਜਹਾਜ਼ ਉਸੇ ਵੇਲੇ ਉਸੇ ਵਕਤ ਜਿਹੜਾ ਕਈ ਦਿਨਾਂ ਤੋਂ ਧਸਿਆ ਹੋਇਆ ਨਿਕਲਦਾ ਨਹੀਂ ਸੀ ਪਿਆ ਜ਼ੋਰ ਲਾਇਆ, ਅਰਦਾਸ ਕਰਨ ਤੋਂ ਬਾਅਦ ਇਕਦਮ ਉਹ ਜਹਾਜ਼ ਬਰੇਤੀ ਚੋਂ ਨਿਕਲ ਕੇ ਸਮੁੰਦਰ ਦੇ ਪਾਣੀ ਚ ਚਲਿਆ ਗਿਆ।
ਇਹ ਮੈਂ ਹੀ ਜਾਣਵ ਬਿਰਤੰਤਾ,
ਮੱਖਣ ਸ਼ਾਹ ਸੋਚਦਾ ਵੀ ਇਹ ਤਾਂ ਸਿਰਫ ਮੈਂ ਹੀ ਜਾਣਦਾ, ਇਹਨਾਂ ਨੂੰ ਕਿਆ ਪਤਾ ਕੀ ਖੇਡ ਵਰਤੀ ਹੈ, ਗੁਰਦੇਵ ਦੀ ਕੀ ਕਲਾ ਵਰਤੀ ਹੈ, ਇਹ ਤਾਂ ਕੇਵਲ ਮੈਂ ਜਾਣਦਾ, ਦੂਜੇ ਨੂੰ ਕਿਆ ਪਤਾ ਹੁੰਦਾ। ਉਹਨਾਂ ਵਾਸਤੇ ਤਾਂ ਇਹ ਕਿਆ ਸਰਾਈਆਂ ਨੇ, ਦੂਜਿਆਂ ਵਾਸਤੇ ਤਾਂ ਤਰਕਾਂ ਹੀ ਨੇ, ਜਿਹਦੇ ਨਾਲ ਕੋਈ ਕਲਾ ਵਰਤਦੀ ਹੈ ਨਾ ਉਹੀ ਜਾਣਦਾ, ਉਹੀ ਜਾਣਦਾ ਵੀ ਇਹ ਕਲਾ ਮੇਰੇ ਨਾਲ ਵਰਤੀ ਤੇ ਕਿਵੇਂ ਵਰਤੀ। ਉਹ ਦੂਜੇ ਨੂੰ ਸਮਝਾਉਣਾ ਵੀ ਚਾਹੇ ਨਹੀਂ ਸਮਝਾ ਸਕਦਾ। ਹਾਂਜੀ,
ਜਾਣੇ ਕਿਆ ਇਹ ਲੋਕ ਦੁਬਾਰਾ,
ਦੁਬਾਰਾ ਨੂੰ ਕਿਆ ਪਤਾ ਕਿ ਕੀ ਵਰਤਿਆ ਕੀ ਹੋਇਆ, ਉਹ ਤਾਂ ਮੈਂ ਜਾਣਦਾ ਮੇਰੇ ਸਤਿਗੁਰਾਂ ਨੇ ਆਪਣੀ ਕਲਾ ਵਰਤਾਈ ਹੈ।
ਜੋ ਸਤਿਗੁਰ ਕੀ ਨਸੇ ਉਪਕਾਰਾ,
ਜਿਹੜਾ ਮਹਾਨ ਉਪਕਾਰ ਪਰ ਉਪਕਾਰ ਸਤਿਗੁਰੂ ਜੀ ਨੇ ਕੀਤਾ ਉਹ ਮੈਂ ਜਾਣਦਾ, ਇਹ ਉਪਕਾਰ ਮੇਰੇ ਸਤਿਗੁਰੂ ਜੀ ਨੇ ਕੀਤਾ ਗੁਰਦੇਵ ਨੇ ਕੀਤਾ ਹੈ।
ਗੁਰ ਕ੍ਰਿਤ ਤੇ ਜੋ ਕ੍ਰਿਤ ਕਨੀ ਹੋਏ।
ਹਾਂ, ਇੱਕ ਗੱਲ ਬੜੇ ਧਿਆਨ ਨਾਲ ਸੁਣਨਾ ਹੁਣ ਇੱਥੇ। ਮੱਖਣ ਸ਼ਾਹ ਮਨ ਹੀ ਮਨ ਸੋਚ ਰਿਹਾ, ਸਿਆਣਾ ਦਾਰਸ਼ਨਿਕ ਸਿੱਖ ਹੈ, ਕਹਿੰਦਾ ਜਿਹੜਾ ਸਿੱਖ ਗੁਰੂ ਦੀ ਕੀਤੀ ਤੋਂ ਅਕਿਰਤ ਕਣ ਹੋ ਜੇ, ਮੁਨਕਰ ਹੋ ਜਾਏ, ਕਰੇ ਗੁਰੂ ਤੇ ਆਖੇ ਮੈਂ ਕੀਤਾ, ਗੁਰੂ ਕੌਣ ਕਰ ਸਕਦਾ, ਕਿਵੇਂ ਕਰ ਸਕਦਾ ਵੀ ਮੈਂ ਕਰ ਸਕਦਾ, ਏਦਾਂ ਜਿਹੜਾ ਕਿਰਤ ਕਣ ਹੁੰਦਾ।
ਮਹਾ ਕਸ਼ਟ ਲੈ ਲੋਕਨ ਦੋਏ,
ਦੋਹਾਂ ਜਹਾਨਾਂ ਵਿੱਚ ਵੱਡਾ ਕਸ਼ਟ ਸਹਾਰਨਾ ਪੈਂਦਾ, ਦੋਹਾਂ ਲੋਕਾਂ ਵਿੱਚ ਉਹਨੂੰ ਵੱਡਾ ਕਸ਼ਟ ਸਹਾਰਨਾ ਪੈਂਦਾ।
ਜਿਤਨੇ ਜਗਤ ਵਿਖੇ ਅਪਰਾਧੂ,
ਸੰਸਾਰ ਵਿੱਚ ਜਿਤਨੇ ਵੀ ਪਾਪ ਨੇ, ਬੜੇ ਬੜੇ ਪਾਪ ਗਿਣੇ ਜਾਂਦੇ ਸੰਸਾਰ, ਕਹਿੰਦੇ ਗਊ ਦੀ ਹੱਤਿਆ ਦਾ ਪਾਪ ਹੁੰਦਾ, ਬ੍ਰਾਹਮਣ ਦੀ ਹੱਤਿਆ ਦਾ ਪਾਪ ਹੁੰਦਾ, ਕੰਨਿਆ ਮਾਰ ਦੇਣ ਦਾ ਬੜਾ ਵੱਡਾ ਪਾਪ ਹੁੰਦਾ, ਹੋਰ ਅਨੇਕਾਂ ਅਪਰਾਧ ਨੇ ਸੰਸਾਰ ਦੇ ਵਿੱਚ ਪਾਪ ਹਨ।
ਸਭਨ ਪ੍ਰਸਾ ਸਭਨ ਪ੍ਰਾਸਚਿਤ ਪਾਖਤ ਸਾਧੂ,
ਉਹਨਾਂ ਪਾਪਾਂ ਦੇ ਪ੍ਰਾਸਚਿਤ ਕਰਮ ਜਿਹੜੇ ਨੇ ਉਹ ਸਾਧੂਆਂ ਨੇ ਦੱਸੇ ਨੇ। ਇੱਥੋਂ ਤੱਕ ਵੀ ਗਊ ਹੱਤਿਆ ਵੀ ਹੋ ਜਾਏ ਕਿਸੇ ਕੋਲੋਂ ਤੇ ਉਹਦਾ ਵੀ ਪ੍ਰਾਸਚਿਤ ਜਿਹੜਾ ਉਹ ਸਾਧੂਆਂ ਨੇ ਦੱਸਿਆ ਵੀ ਕੀ ਕਰਨਾ ਚਾਹੀਦਾ। ਗਊ ਹੱਤਿਆ ਤੱਕ ਦੇ ਪਾਪ ਜੈਸੇ ਜਾਂ ਹੋਰ ਬੜੇ ਪਾਪ ਨੇ, ਹਰ ਇੱਕ ਪਾਪ ਦਾ ਪ੍ਰਾਸਚਿਤ ਕਰਮ ਜਿਹੜਾ ਉਹ ਸਾਧੂਆਂ ਵੱਲੋਂ ਦੱਸਿਆ ਜਾਂਦਾ।
ਤ੍ਰਿਤ ਧਨ ਕੋ ਨੈ ਕਾਏ ਕ੍ਰਿਤ ਕੋ,
ਸਤਨਾਮ ਸ੍ਰੀ ਵਾਹਿ। ਪਰ ਜਿਹੜਾ ਗੁਰੂ ਦੀ ਕੀਤੀ ਨੂੰ ਭੁਲਾ ਕੇ ਅਕਿਰਤ ਘਣ ਹੋ ਜਾਏ, ਉਸ ਅਕਿਰਤ ਘਣ ਦਾ ਪ੍ਰਾਸਚਿਤ ਕਰਮ ਕੋਈ ਸੰਸਾਰ ਚ ਬਣਾਇਆ ਹੀ ਨਹੀਂ ਕਿਸੇ ਸ਼ਾਸਤਰ। ਹਰ ਇੱਕ ਪਾਪ ਦਾ ਪ੍ਰਾਸਚਿਤ ਕਰਮ ਹੋਵੇਗਾ, ਪਰ ਅਕਿਰਤ ਘਣਤਾ ਦਾ ਪ੍ਰਾਸਚਿਤ ਕਰਮ ਸੰਸਾਰ ਵਿੱਚ ਕਿਸੇ ਸਾਧੂ ਨੇ ਦੱਸਿਆ ਹੀ ਨਹੀਂ, ਕਿਉਂਕਿ ਹੈ ਹੀ ਨਹੀਂ ਅਕਿਰਤ ਘਣ ਬੰਦੇ ਦਾ ਪ੍ਰਾਸਚਿਤ ਕਰਮ। ਕੋਈ ਅਕਿਰਤ ਘਣ ਇਤਨਾ ਮੰਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸਫਲ ਫਲੰਦੇ, ਨਾ ਤਿਸ ਭਾਰੇ ਕੋਟਗੜ੍ਹ ਘਰ ਬਾਰ ਦਸੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ। ਕਹਿੰਦੇ ਫਿਰ ਕਿਨ੍ਹਾਂ ਦਾ ਭਾਰ ਹੈ, ਭਾਰੇ ਭੋਈ ਅਕਿਰਤ ਕਣ ਮੰਦੀ ਹੋ ਮੰਦੇ, ਅਕਿਰਤ ਕਣ ਬੰਦੇ ਜਿਹੜੇ ਗੁਰੂ ਦੀ ਕੀਤੀ ਨੂੰ ਨਾ ਜਾਣਨ, ਜਿਹੜੇ ਗੁਰੂ ਦੀ ਕੀਤੀ ਤੇ ਵੀ ਕਿੰਤੂ ਕਰਨ ਤੇ ਆਖਣ ਅਸੀਂ ਕਰਦੇ ਹਾਂ, ਗੁਰੂ ਕਿਵੇਂ ਕਰ ਸਕਦਾ ਸੀ, ਮੈਂ ਕੀਤਾ ਮੈਂ ਕਰ ਸਕਦਾ, ਉਹ ਕਿਰਤ ਘਣ ਬੰਦਿਆਂ ਦਾ ਸੰਸਾਰ ਦੇ ਵਿੱਚ ਕੋਈ ਵੀ ਪ੍ਰਾਸਚਿਤ ਕਰਮ ਨਹੀਂ ਹੈ, ਯਾਨੀ ਕਿ ਉਹ ਬਖਸ਼ੇ ਨਹੀਂ ਜਾ ਸਕਦੇ। ਭਾਈ ਸਾਹਿਬ ਇੱਕ ਜਗ੍ਹਾ ਤੇ ਇੱਕ ਉਦਾਹਰਣ ਦਿੰਦੇ, ਕਹਿੰਦੇ ਇੱਕ ਚਡਾਲਣ, ਭਾਈ ਗੁਰਦਾਸ ਜੀ ਨੇ ਬਚਨ ਲਿਖੇ ਆਪਣੀਆਂ ਵਾਰਾਂ ਚ, ਕੁੱਤੇ ਦਾ ਮਾਸ ਲੈ ਕੇ ਸ਼ਰਾਬ ਚ ਰਿੰਨਿਆ, ਮੁਰਦੇ ਬੰਦੇ ਦੀ ਖੋਪੜੀ ਚ ਪਾ ਕੇ ਤੂੰ ਕੱਪੜੇ ਨਾਲ ਕੱਜ ਕੇ ਟੁਰ ਪਈ, ਟੁਰੀ ਜਾਵੇ ਰਸਤੇ ਚ ਕੋਈ ਸੱਜਣ ਪੁਰਸ਼ ਮਿਲਿਆ, ਕਹਿਣ ਲੱਗਾ ਭੈਣੇ ਕੀ ਲਈ ਜਾਨੀ ਹੈ, ਹੈ ਸੀ ਕਲਾਲਣ, ਕੁੱਤੇ ਦਾ ਮਾਸ ਰਿੰਨਿਆ ਹੋਇਆ, ਉਹ ਵੀ ਸ਼ਰਾਬ ਦੇ ਵਿੱਚ, ਤੇ ਪਾਇਆ ਵੀ ਮੁਰਦੇ ਦੀ ਖੋਪੜੀ ਚ ਤੂੰ ਕੱਪੜੇ ਨਾਲ ਕੱਜਿਆ ਹੋਇਆ। ਕਹਿੰਦੀ ਨਾ ਪੁੱਛ ਵੀਰਾ, ਬੜੀ ਭੈੜੀ ਭ੍ਰਸ਼ਟੀ ਚੀਜ਼ ਹੈ, ਕਿਆ ਪੁੱਛਣਾ ਤੂੰ, ਨਹੀਂ ਮੰਨਿਆ। ਉਹਨੇ ਦੱਸਿਆ, ਕਹਿਣ ਲੱਗਾ ਇੰਨੀ ਭ੍ਰਸ਼ਟੀ ਤੇ ਗੰਦੀ ਚੀਜ਼ ਨੂੰ ਕੱਪੜੇ ਨਾਲ ਕੱਜਣ ਦੀ ਕੀ ਜ਼ਰੂਰਤ ਹੈ। ਉਹ ਕਹਿੰਦੀ ਇਹ ਤਾਂ ਪਹਿਲਾਂ ਹੀ ਭ੍ਰਿਸ਼ਟੀ ਹੋਈ ਆ, ਮੈਂ ਤਾਂ ਕੱਜਿਆ ਹੋਇਆ ਵੀ ਕਿਸੇ ਅਕਿਰਤ ਘਣ ਬੰਦੇ ਦੀ ਨਿਗਾਹ ਪੈ ਕੇ ਹੋਰ ਭ੍ਰਿਸ਼ਟ ਨਾ ਹੋ ਜਾਏ, ਵੀ ਇਹ ਤਾਂ ਪਹਿਲਾਂ ਹੀ ਪਿੱਟੀ ਹੋਈ ਆ, ਕਿਤੇ ਕਿਰਤ ਘਣ ਦੀ ਕਿਸੇ ਦੀ ਨਿਗਾਹ ਪੈ ਗਈ ਹੋਰ ਭ੍ਰਿਸ਼ਟ ਹੋ ਜਾਣੀ, ਇੰਨਾ ਮੰਦਾ ਹੁੰਦਾ ਕਿਰਤ ਘਣ। ਗੁਰੂ ਸਾਹਿਬ ਜੀ ਦੀਆਂ ਕੀਤੀਆਂ ਬਖਸ਼ਿਸ਼ਾਂ ਤੇ ਉਪਕਾਰਾਂ ਨੂੰ ਵਿਸਾਰਨ ਵਾਲੇ ਭੁਲਾਉਣ ਵਾਲੇ ਲੋਕ ਕਿਰਤ ਘਣ ਹਨ, ਔਰ ਉਹ ਕਿਰਤ ਘਣ ਕਦੇ ਬਖਸ਼ੇ ਨਹੀਂ ਜਾ ਸਕਦੇ। ਮੱਖਣ ਸ਼ਾਹ ਸੋਚ ਰਿਹਾ ਵੀ ਕੀਤਾ ਨੌਵੇਂ ਪਾਤਸ਼ਾਹ ਨੇ ਹੈ, ਪਰ ਜੇ ਮੈਂ ਕਹਾਂ ਵੀ ਇਹਨਾਂ ਨੇ ਬੰਦਿਆਂ ਨੇ ਧੱਕਾ ਲਾਇਆ, ਜ਼ੋਰ ਲਾਇਆ ਇਹਨਾਂ ਦੇ ਕੀਤਿਆਂ ਹੋਇਆ, ਤੇ ਗੁਰੂ ਦੇ ਕੀਤੇ ਉਪਕਾਰ ਨੂੰ ਭੁੱਲ ਜਾਵਾਂ ਤੇ ਮੇਰੇ ਵਰਗਾ ਕਿਰਤ ਘਣ ਨਹੀਂ ਹੋਣਾ ਕੋਈ, ਤੇ ਅਕਿਰਤ ਘਣ ਬੰਦੇ ਦਾ ਦੁਨੀਆਂ ਵਿੱਚ ਕੋਈ ਪ੍ਰਾਸਚਿਤ ਕਰਮ ਨਹੀਂ ਬਣਿਆ ਹੋਇਆ। ਹਾਂਜੀ,
ਕਸ਼ਟ ਕਲਪ ਪਰ ਪਾਵੇ ਸੋਏ,
ਤੱਕ ਉਹਨੂੰ ਭਾਰੀ ਕਸ਼ਟ ਸਹਾਰਨਾ ਪੈਂਦਾ ਹੈ।
ਏਤੋ ਨਰ ਸਮਾਨਨ ਬਾਤੀ,
ਇਹਨਾਂ ਵਿਚਾਰੇ ਸਮਾਨ ਨਰ ਹਨ, ਸਮਾਨ ਬਾਤਾਂ ਹਨ।
ਅਰ ਸਤਿਗੁਰ ਜੇ ਵੱਡ ਦੁੱਖ ਹਾਤੀ,
ਸਤਿਗੁਰੂ ਸੱਚੇ ਪਾਤਸ਼ਾਹ ਆਪਣਿਆਂ ਸੇਵਕਾਂ ਦੇ ਵੱਡੇ ਵੱਡੇ ਦੁੱਖਾਂ ਦੇ ਹਾਤੀ ਨਾਸ਼ ਕਰਨ ਵਾਲੇ ਨੇ।
ਇਨ ਤੇ ਬਣੇ ਕ੍ਰਿਤ ਘਨੀ ਜੋਏ,
ਤੋਂ ਜਿਹੜੀ ਕਿਰਤ ਘਣਤਾ ਹੁੰਦੀ ਹੈ ਜੀਵਾਂ ਤੋਂ,
ਕੋ ਜਾਣੇ ਤਿਨ ਕੋ ਕਿਆ ਹੋਏ,
ਕਹਿੰਦੇ ਕੌਣ ਜਾਣੇ ਕੀ ਬਣੇਗਾ ਉਹਨਾਂ ਅਕਿਰਤ ਘਣਾ ਦਾ।
ਜੇ ਸਤਿਗੁਰ ਕੇ ਹੈ ਉਪਕਾਰੀ,
ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੀਤੇ ਉਪਕਾਰਾਂ ਨੂੰ ਯਾਦ ਨਹੀਂ ਰੱਖਦੇ,
ਛੁੱਟੇ ਨਾ ਸੰਕਟ ਪਾਵੇ ਪਾਰੀ,
ਛੁੱਟਦੇ ਨੇ ਜੰਮਾਂ ਤੋਂ। ਦੋਹਾਂ ਜਹਾਨਾਂ ਵਿੱਚ ਗੁਰੂ ਸਾਹਿਬ ਦੇ ਕੀਤੇ ਉਪਕਾਰਾਂ ਨੂੰ ਭੁਲਾਉਣ ਵਾਲੇ ਲੋਕ ਦੁੱਖ ਪਾਉਂਦੇ ਹਨ।
ਇਹ ਮਾਨਵ ਅਜਾਨ ਕਿਆ ਜਾਣੇ,
ਇਹ ਤਾਂ ਵਿਚਾਰੇ ਅਣਜਾਣ ਬੰਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਆਪ ਬਲ ਲਾਇਆ, ਤਾਣ ਲਾਇਆ, ਇਹਨਾਂ ਨੂੰ ਕੀ ਪਤਾ ਗੁਰੂ ਉਪਕਾਰ ਦਾ। ਇਹ ਅਣਜਾਣ ਹਨ, ਇਹ ਕੀ ਜਾਣਨ ਸਤਿਗੁਰਾਂ ਦੀ ਮਹਿਮਾ ਨੂੰ।
ਮੋਹ ਤੋਂ ਸਭ ਬਿਦਲਹੋ ਮਹਾਨੇ,
ਮੈਂ ਤਾਂ ਜਾਣਦਾ ਨਾ, ਮੱਖਣ ਸ਼ਾਹ ਕਹਿੰਦਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸਤਿਗੁਰਾਂ ਦਾ, ਪਰ ਮੈਨੂੰ ਤਾਂ ਪਤਾ ਹੈ ਨਾ। ਕਹਿੰਦੇ ਮੈਂ ਕਿਵੇਂ ਅਪਕਾਰੀ ਬਣਾ, ਮੈਂ ਕਿਵੇਂ ਅਕਿਰਤ ਘਣ ਬਣ ਸਕਦਾ।
ਏਵ ਵਿਚਾਰਤ ਚੱਲਿਓ ਜਹਾਜੂ,
ਇਹ ਵਿਚਾਰ ਕਰਦਾ ਮੱਖਣ ਸ਼ਾਹ, ਜਹਾਜ਼ ਚੱਲ ਚੁੱਕਾ ਸੀ ਪਾਣੀ ਚ, ਤੇ ਮਨ ਹੀ ਮਨ ਮੱਖਣ ਸ਼ਾਹ ਏਦਾਂ ਵਿਚਾਰ ਕਰਦਾ ਜਾ ਰਿਹਾ।
ਗੁਰ ਪੂਰੇ ਨਿਤ ਸਿੱਖਨ ਕਾਜੂ,
ਸਤਿਗੁਰੂ ਜੀ ਆਪਣੇ ਸਿੱਖਾਂ ਦੇ ਕਾਰਜ ਪੂਰੇ ਕਰਦੇ ਆ। ਥਿਰ ਕਰ ਬਹਿ ਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰੂ ਸਵਾਰਦੇ ਆਪਣੇ ਸਿੱਖਾਂ ਦੇ ਕਾਰਜ। ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਭਾਵੈ ਸੇਵਕ ਕੋ, ਨਿਕਟੀ ਹੋਏ ਦਿਖਾਵੈ। ਇਹ ਮਰੇ ਬਾਦਸ਼ਾਹ ਦਾ ਬਿਰਦ ਹੈ, ਸੁਭਾਉ ਹੈ। ਹਰ ਹਰ ਚਰਨ ਰਿਦਾ ਔਰ ਧਾਰੇ, ਸਿਮਰ ਸਵਾਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੇ ਕਾਰਜ ਰਾਸ ਕਰਦੇ ਹਨ।
ਪਹੁੰਚਿਓ ਆਨੇ ਆਪਣੇ ਥਾਨੂੰ,
ਪੈਂਡਾ ਕੋਈ ਬਹੁਤਾ ਨਹੀਂ ਸੀ, ਕੁਝ ਦਿਨਾਂ ਦੇ ਵਿੱਚ ਹੀ ਆਪਣੇ ਟਿਕਾਣੇ ਪਹੁੰਚ ਗਿਆ।
ਲੀਨਸ ਵਸਤ ਉਤਾਰ ਮਹਾਨੂੰ,
ਜਹਾਜ਼ ਤੇ ਲੱਦਿਆ ਜਿੰਨਾ ਸੌਦਾ ਸੀ ਇਹਨਾਂ ਨੇ ਲਾ ਲਿਆ।
ਸੌਦਾ ਸਕਲ ਵੇਚ ਬੋ ਕਰਿਓ,
ਜਿੰਨਾ ਸੌਦਾ ਸੀ ਉਹ ਸਾਰਾ ਸੌਦਾ ਉਸ ਵਕਤ ਇਹਨਾਂ ਨੇ ਵੇਚਿਆ।
ਬਹੁਤ ਲਾਭ ਤਿਸ ਪਾਲੇ ਪਰਿਓ,
ਸੌਦਾ ਵੇਚ ਕੇ ਕਾਫੀ ਮੁਨਾਫਾ, ਕਾਫੀ ਲਾਭ ਇਹਨੇ ਖੱਟਿਆ।
ਆਏ ਜਾਏ ਬੇਖੇ ਪਜਦੋ,
ਜਾਂਦਿਆਂ ਜਿਹੜਾ ਸੌਦੇ ਦਾ ਵਪਾਰ ਕੀਤਾ ਸੀ ਉਹਦੇ ਵਿੱਚੋਂ ਵੀ ਕਾਫੀ ਮੁਨਾਫਾ ਸੀ, ਉਥੋਂ ਜਿਹੜਾ ਲਿਆ ਕੇ ਇੱਥੇ ਵੇਚਿਆ ਉਹਦੇ ਵਿੱਚੋਂ ਵੀ ਕਾਫੀ ਮੁਨਾਫਾ ਮੱਖਣ ਸ਼ਾਹ ਨੂੰ ਮਿਲਿਆ।
ਕਰਿਓ ਬਨਜ ਅਦ ਕੈ ਧਨ ਹੋਏ,
ਮਹਾਰਾਜ ਜੀ ਨੇ ਬਰਕਤ ਪਾ ਦਿੱਤੀ। ਜਦੋਂ ਸਤਿਗੁਰੂ ਕਲਾ ਵਰਤਾਉਂਦੇ ਆ ਫਿਰ ਇਕਦਮ ਹੀ ਵਰਤਦੀ ਹੈ ਕਲਾ। ਕਹਿੰਦੇ ਉਹ ਜਿਹੜਾ ਵਪਾਰ ਪਹਿਲਾਂ ਕੁਝ ਹਜ਼ਾਰਾਂ ਵਿੱਚ ਸੀ ਮੱਖਣ ਸ਼ਾਹ ਦਾ, ਉਹ ਵਪਾਰ ਹੁਣ ਲੱਖਾਂ ਵਿੱਚ ਫੈਲ ਗਿਆ।
ਭਇਓ ਤਨਾਡ ਸਿੱਖ ਤਬ ਪਾਰਾ,
ਉਹ ਵਪਾਰ ਵਿੱਚ ਇੰਨਾ ਮੁਨਾਫਾ ਹੋਇਆ ਇਸ ਵਾਰ ਕਿ ਬੜਾ ਤਨਾਡ ਤੇ ਸ਼ਾਹੂਕਾਰ ਹੋ ਗਿਆ ਮੱਖਣ ਸ਼ਾਹ।
ਰਾਖੇ ਨੌਕਰ ਆਪਣੇ ਦੁਆਰਾ,
ਕੁਝ ਦਿਨਾਂ ਵਿੱਚ ਹੁਣ ਜਿੰਨਾ ਕੰਮ ਵਧਿਆ ਉਹਦੇ ਮੁਤਾਬਕ ਨੌਕਰ ਚਾਕਰ ਵੀ ਜ਼ਿਆਦਾ ਚਾਹੀਦੇ ਸਨ, ਬਹੁਤ ਸਾਰੇ ਨੌਕਰ ਰੱਖ ਲਏ।
ਗੁਰਸਿੱਖੀ ਪਰ ਅਦਕ ਲੁਭਾਏ,
ਸਿੱਖੀ ਦਾ ਭਾਵ ਮੱਖਣ ਸ਼ਾਹ ਦੇ ਹਿਰਦੇ ਚ ਵਸਿਆ ਹੋਇਆ।
ਸਿਮਰੇ ਬਾਰ ਬਾਰ ਸੁਖ ਪਾਏ,
ਬਾਰ ਬਾਰ ਸਤਿਗੁਰਾਂ ਨੂੰ ਸਿਮਰਦਾ ਹੈ।
ਰਹਿ ਨਾ ਸਕੇ ਚੈ ਦਰਸ਼ਨ ਦੇਖਾ,
ਮੱਖਣ ਸ਼ਾਹ ਦੇ ਕੋਲ ਰਹਿ ਨਹੀਂ ਹੁੰਦਾ। ਕਹਿੰਦੇ ਗੁਰੂ ਪਾਤਸ਼ਾਹ ਦੀ ਇਮਾਨਤ ਹੈ ਮੇਰੇ ਕੋਲ, ਮਹਾਰਾਜ ਜੀ ਨੂੰ ਭੇਟ ਕਰ ਆਵਾਂ, ਨਾਲੇ ਦਰਸ਼ਨ ਕਰ ਲਵਾਂ।
ਚੱਲੋ ਪੰਥ ਲਾ ਮੋਜ ਵਿਸ਼ੇਖਾ,
ਇਹਦੇ ਨਾਲ ਇਹਦੇ 500 ਸਿਪਾਹੀ ਸਨ ਬੰਦੇ ਕਰਿੰਦੇ ਜਿਹੜੇ ਕੰਮ ਕਾਰ ਕਰਨ ਵਾਲੇ, ਉਹਨਾਂ ਨੂੰ ਨਾਲ ਲੈ ਕੇ, ਪਰਿਵਾਰ ਨੂੰ ਨਾਲ ਲੈ ਕੇ ਚੱਲ ਪਿਆ।
ਸੇਵਕ ਨੌਕਰ ਰੱਖ ਸਮੁਦਾਏ,
ਸਾਰੇ ਸੇਵਕ ਨੌਕਰ ਚਾਕਰ ਇਹਦੇ ਨਾਲ ਹਨ।
ਮਦਰ ਦੇਸ਼ ਕੇ ਸਨਮੁਖ ਆਏ,
ਚਲਦਾ ਚਲਦਾ ਮਦਰ ਦੇਸ਼ ਜੇਲਮ ਤੋਂ ਚੱਲਿਆ, ਚੱਲ ਕੇ ਪੰਜਾਬ ਪਹੁੰਚਿਆ।
ਦਰਸੋ ਗੁਰੂ ਪ੍ਰਤੀਖਨ ਕਰੇ,
ਦੇਖਦਾ सतगुरु जी दे दर्शन कदों होणगे।
सिमरे नाम सदा उर तरे।
साहब जी दे पावन नाम नू वाहिगुरु वाहिगुरु इस नाम नू मन च सिमरदा ध्यान धारदा सतगुरां दा
पूरब देश पंथ बढ़ जाना।
बड़ा लम्मा पैंडा जानदिया होया
बसे निसा दिन करे पियाना।
सारा दिन टुरिया रहिंदा रस्ता बहुता तय करदा ते जिथे रात पैंदी उथे ही डेरा करदा।
कानन देश नगर मगमा
रस्ते च बहुत सारे नगर शहर जंगल आउंदे उहनां नूं लंघदा आ रिहा।
देखते आए थेरे कितनाई
देखदा आउंदा रस्ते च किते नहीं टिकदा।
गंगा जमुना आदि जसलता
रस्ते च गंगा जमुना आदि कितनियां ही नदियां नूं लंघ के आया।
गंभीर नीर जिन चलता
बड़ा गंभीर पानी चलदा जल चलदा।
क्रम क्रम सकल उलंघ ते आवा
क्रम क्रम करदिया सारा पेंडा तय करके आया है।
उर दर्शन को उर ललचावा
सतगुरु जी दे दर्शना दी लालसा मक्खन शाह दे मन विच है।
लीन सर्ब परिवार संघारे
अपना परिवार नाल लेके आया मक्खन शाह।
सुत स्त्री जुत शरदा तारे
अपने पुत्र धियां परिवारां समेत बड़ी श्रद्धा भावना नाल आ रहा है।
संग पंच सै नौकर और
500 दे नौकर ही सी नाले दे जेड़े साजा समान सांभण वाले सन ओ भी एदे नाल ने।
पावत डेरे ठोर सुठोर
रस्ते च नेका थावां ते जिथे रात पैंदी डेरा करदे आ रहा है।
आयुध तरे साथ पट पीर
नाल शस्त्रधारी सूरमे भी ने क्योंकि रस्ते विच आ रहे शाहूकार है। लुटेरा कोई ताड़ भी हमला ना करे इस करके ओहदे वास्ते भी पूरा प्रबंध कीता होया।
आवत मार्ग चले बहीर
बहीरे दा रस्ते विच टुरिया आ रहा है।
गर्ब कोश जै संग विशाला
जिथे दे नाले दा खजाना पैसा रुपया होर भी बहुत वस्तुआं हन।
उस निरंतर आवत चाला
रात दिन लगातार कहिंदे चलदा ही आ रहा है। जिथे रात पैंदी बहुता थक जांदे उथे डेरा कर लैंदे सवेरे फिर टुर पैंदे।
पहुंचियो निकट तबै गुर देश प्यारी सिखी जाए विशेष।
पहुंचिया सतगुरां दे देश कोल यानी कि बाबा बकाला साहब दे नेड़े और एदे मन विच गुरु की सिखी बड़ी प्यारी है। बाबा बकाला साहब विखे महाराज जी दे चरणा च आ रहा है पर उत्थे आ के कुछ वेखदा कि इत्थे तां 22 मंजियां ने गुरु पातशाह किथे ने पाल कर रहा है। वो कथा आप जी अगलिया प्रसंगा च सरवण करोगे।